prices starting from $6.99 and closing in November 2021. Bonuses include cap development charges, assignment for a fee, appliances, and more. For exclusive and priority access, please call us at 416-320-3320.
परमेश्वर दिता बना दुख रोग काटे आपना परमेश्वर दिता बना दुख रोग का डेरा पन्ना आनंद करा नर नारी हर हर प्रभु कृपा तारी पूर्ण परमेश्वर रव रुआ सवनी जाय राव तुर्की बाणी आई तिन सगली चिंत मिटाई दयाल पुरख मेहरबाना हर नानक साच बखाना तुर्की बाणी आई तिन सगली चिंत मिटाई दयाल पुरख मेहरबाना हर नानक साच बखाना
वाहिगुरु जी का खालसा वाहिगुरु जी की फतेह युगो युग अटल चौर छत्र तख दे मालक ज्ञान दे सागर लसानी विरसा पूर्व सतगुरु परम सन्मान योग सत्कार योग धन धन साहब श्री गुरु ग्रंथ साहिब जी महाराज दे अज दे अमृत वेले दे सोठ राग दे अंदर साहिब श्री गुरु अर्जन देव जी महाराज दे मुखार बिन तो उच्चारण कीती इलाही बाणी दे प्रमाण मेरे साहब सतगुरु सच्चे पातशाह प्रमाण देन कि हे संत जनो जिस मनुख दे आत्मक जीवन वास्ते परमेश्वर ने विकारन दे राह विच डक्का मार दिता है उस मनुख दे अंदरों परमेश्वर ने दुखां ते रोगां दा डेरा ही मुका दिता है जिन्हां जीवां उत्ते प्रभु ने कृपा कर दिती है उह सारे जीव आत्मक आनंद माणदे हन हे संत जनो परमात्मा दी सिफ सलाह दी बाणी जिस मनुख दे अंदर आवसी है उसने अपनी सारी चिंता दूर कर दी है सतगुरु जी फरमांदे हन कि दया दा सोमा प्रभु उस मनुख ते मेहरबान होया रहिंदा है उह मनुख उस सदा कैम रहण वाले प्रभु दा नाम सदा उचारदा है सो प्यारे असीं उस परम पिता प्रभु परमेश्वर दा सिमरन करिए नाम जपिए जिहड़े कर्म कमाउणी परमेश्वर ने सानू संसार ते भेजिया जिस जल निद कारण तुम जग आए सो अमृत गुर पाही जियो असि उस परम पिता प्रभु परमेश्वर का सिमरन करिए नाम जपिए ताकि साडा मनुखा जन्म सफला होवे साडी लोक सुखी पलोक सेले होण असि अपने परम पिता प्रभु परमेश्वर की दरगाह प्रवान होइए वाहेगुरु जी का खालसा वाहेगुरु जी की फतेह
सतनाम श्री वाहेगुरु सतनाम श्री वाहेगुरु
सतनाम श्री वाहेगुरु Western Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From architecture to city approval, foundation digi to complete structure, superior quality work. Preston Construction, 905-461-5115, PrestonConstruction.ca. Check our previous projects.
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1 ਤੋਂ 3 ਵਿੱਚ ਆਰਬੀ ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ।
ਜੀ ਹਾਂ, ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਰਾ ਧਿਆਨ ਦੇਣ। ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ, ਬੇਸਬੋਰਡ, ਡਰਾਈਵਾਲ, ਮਟ, ਪਲੰਬਿੰਗ, ਐਚਵੈਕ, ਇਨਸੂਲੇਸ਼ਨ, ਹਾਰਡਵੁੱਡ, ਲੈਮੀਨੇਟ, ਵਿਨਾਇਲ, ਟਾਇਲਸ, ਬੈਕ ਸਪਲੈਸ਼, ਸਟੋਨ ਜਾਂ ਫਿਰ ਵੈਨਿਟੀਜ਼।
ਗੱਲ ਕੀ, ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ।
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000। ਜੀ ਹਾਂ, 905-454-8000।
RR, our home and appliances, jahan aapko milti hai exceptional customer service aur lowest price hamesha. Brampton Etobicoke, Stony Creek ya London, kisi bhi location par aaiye aur chuniye apni pasand ke brand new and open box appliances. Call 416-792-0877.
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ। ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਇਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟਾਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਰੇਡੀਓ ਖਬਰਸਾਰ ਨਾਲ ਜੁੜ ਚੁੱਕੇ ਸਾਰੇ ਹੀ
ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰੇਡੀਓ ਖਬਰਸਾਰ ਦੀ ਸ਼ੁਰੂਆਤ ਉਸ ਮਾਲਕ ਸੱਚੇ ਪਾਤਸ਼ਾਹ ਦਾ ਉਠ ਤੇ ਆਸਰਾ ਲੈ ਕੇ ਕੀਤੀ ਜਾਂਦੀ ਹੈ ਤੇ ਗੁਰਦੁਆਰਾ ਸਿੱਖ ਹੈਰੀਟੇਜ ਸਾਹਿਬ ਤੋਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਪਾਸੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਅਤੇ ਉਹਨਾਂ ਦੇ ਪਾਵਰਥ ਸਰਵਣ ਕਰਕੇ ਕੀਤੀ ਜਾਂਦੀ ਹੈ ਅਤੇ ਉਸ ਮਾਲਕ ਅੱਗੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ ਕਿ ਹੇ ਵਾਹਿਗੁਰੂ, ਸਾਰਿਆਂ 'ਤੇ ਆਪਣਾ ਮਿਹਰ ਭਰਿਆ ਹੱਥ ਰੱਖੀਂ, ਆਪਣੀ ਕਿਰਪਾ ਦ੍ਰਿਸ਼ਟੀ ਸਾਰਿਆਂ 'ਤੇ ਬਣਾਈ ਰੱਖੀਂ ਅਤੇ ਸਾਰਿਆਂ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਰੱਖੀਂ, ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀਂ। ਅੱਜ ਦਿਨ ਵੀਰਵਾਰ, ਜੁਲਾਈ ਮਹੀਨੇ ਦੀ 30 ਤਰੀਕ, ਸਮਾਂ 8:07 ਦਾ ਹੋ ਚੁੱਕਿਆ ਜੀ। ਤਾਪਮਾਨ ਦੀ ਗੱਲ ਕਰੀਏ ਤਾਂ GTA ਦੇ ਏਰੀਏ ਵਿੱਚ ਤਾਪਮਾਨ ਇਸ ਵਕਤ ਕੋਈ 20 ਡਿਗਰੀ ਦੇ ਆਸ ਪਾਸ ਦੱਸਿਆ ਜਾ ਰਿਹਾ ਅਤੇ ਆਸਮਾਨ ਦੇ ਵਿੱਚ ਜਿਹੜੀ ਬਹੁਤ ਸੋਹਣੀ ਧੁੱਪ ਲੱਗੀ ਹੈ ਅਤੇ ਬਾਅਦ ਦੁਪਹਿਰ ਜਿਹੜਾ ਤਾਪਮਾਨ ਉਹ ਵੱਧ ਕੇ 26-27 ਡਿਗਰੀ ਦੇ ਆਸ ਪਾਸ ਚਲਿਆ ਜਾਵੇਗਾ। ਕੱਲ੍ਹ ਨੂੰ ਭਾਵ ਸ਼ੁੱਕਰਵਾਰ ਅਤੇ ਫਿਰ ਪਰਸੋਂ ਨੂੰ ਭਾਵ ਸ਼ਨਿਚਰਵਾਰ ਨੂੰ ਤਾਪਮਾਨ ਜਿਹੜਾ ਉਹ 28-29 ਡਿਗਰੀ ਦੇ ਆਸ ਪਾਸ ਰਹੇਗਾ ਅਤੇ ਆਸਮਾਨ ਦੇ ਵਿੱਚ ਬੱਦਲ ਅਤੇ ਧੁੱਪ ਜਿਹੜੀ ਉਹ ਦੋਨੋਂ ਬਣੇ ਰਹਿਣਗੇ। ਫਿਰ ਐਤਵਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਦੱਸੀ ਜਾ ਰਹੀ ਸੀ ਪਰ ਅੱਜ ਜਿਹੜੀ ਆ ਉਹ ਦੱਸੀ ਜਾ ਰਿਹਾ ਕਿ ਅਸਮਾਨ ਦੇ ਵਿੱਚ ਬੱਦਲ ਰਹਿਣਗੇ ਅਤੇ ਬਿਜਲੀ ਗੜਕੇਗੀ ਅਤੇ ਤਾਪਮਾਨ ਇਸ ਦੇ ਨਾਲ 24 ਡਿਗਰੀ ਰਹੇਗਾ ਅਤੇ ਫਿਰ ਸੋਮਵਾਰ ਨੂੰ ਬਾਰਿਸ਼ ਦੀ ਸੰਭਾਵਨਾ ਜਿਹੜੀ ਦੱਸੀ ਜਾ ਰਹੀ ਹੈ ਜਿਸ ਨਾਲ ਤਾਪਮਾਨ 26 ਡਿਗਰੀ ਦੇ ਆਸ ਪਾਸ ਰਹੇਗਾ। ਅੱਜ ਸੂਰਜ ਜਿਹੜਾ ਸੀ 6:06 'ਤੇ ਚੜਿਆ ਸੀ ਅਤੇ ਸ਼ਾਮ ਨੂੰ 8:43 'ਤੇ ਸੂਰਜ ਜਿਹੜਾ ਛਿਪੇਗਾ। ਹਵਾ ਕੋਈ ਇਸ ਵਕਤ 3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਰਹੀ ਹੈ ਜਿਸ ਨਾਲ ਤਾਪਮਾਨ 20 ਡਿਗਰੀ ਮਹਿਸੂਸ ਹੋ ਰਿਹਾ ਹੈ ਜੀ। ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਗਰਚਾ ਬ੍ਰਦਰਸ, 905-913-8500 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7472 ਗੁਰਸ਼ਨ ਬਾਬੂ ਸਿੱਧੂ ਜੀ 647-539-3020 ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੁੰਦੇ ਨੇ ਜੀ। ਅੱਜ ਉਹਨਾਂ ਦੇ ਨਾਲ 9:30 ਗੱਲਬਾਤ ਵੀ ਕੀਤੀ ਜਾਵੇਗੀ। ਗੁਰਸ਼ਰਨ ਬਾਬੀ ਸਿੱਧੂ ਜੀ 647-539-3020। ਸੋ ਸਾਡੇ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਹੁੰਦਾ ਜੀ ਹੋਮ ਲਾਈਫ ਸਿਲਵਰ ਸਿਟੀ ਤੋਂ ਭੇਜਿਆ ਗਿਆ ਗੁੱਡ ਮਾਰਨਿੰਗ ਦਾ ਮੈਸੇਜ, ਜਿਸ ਨੂੰ ਕਿ ਹਰ ਰੋਜ਼ ਜਗਦੀਸ਼ ਭਾਅ ਜੀ ਅਪਡੇਟ ਕਰਦੇ ਨੇ ਅਤੇ ਪ੍ਰੋਗਰਾਮ ਰੇਡੀਓ ਖਬਰਸਾਰ ਨੂੰ ਤੁਹਾਡੇ ਨਾਲ ਅੱਗੇ ਲੈ ਕੇ ਚੱਲਦੇ ਨੇ। ਸੋ ਭਾਅ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਸਾਜਨਦੀਪ ਜੀ, ਧੰਨਵਾਦ। WTUR 770 AM ਦੇ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ। ਮੈਂ ਜਗਦੀਪ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ। ਪਿਛਲੇ 20 ਸਾਲ ਤੋਂ ਇਹ ਪ੍ਰੋਗਰਾਮ ਤੁਹਾਡੀ ਸੇਵਾ ਵਿੱਚ ਚੱਲਦਾ ਆ ਰਿਹਾ ਹੈ। ਇਸੇ ਟਾਈਮ ਦੇ ਉੱਤੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਤੋਂ ਔਰ ਪ੍ਰੋਗਰਾਮ ਖਬਰਸਾਰ ਤੋਂ ਪਹਿਲਾਂ ਕੁਲਵਿੰਦਰ ਸ਼ੀਨਾ ਜੀ ਤੁਹਾਡੇ ਨਾਲ ਇੱਕ ਘੰਟਾ ਸਾਂਝ ਪਾਉਂਦੇ ਨੇ। 2 ਘੰਟੇ ਦਾ ਫਿਰ ਸਾਡਾ ਪ੍ਰੋਗਰਾਮ ਹੁੰਦਾ ਹੈ ਅਤੇ ਫਿਰ ਉਸ ਤੋਂ ਬਾਅਦ 2 ਘੰਟੇ ਯੁੱਧ ਵਿੱਚ ਜਸਵਾਲ ਜੀ ਤੁਹਾਡੇ ਲਈ ਪੇਸ਼ ਕਰਦੇ ਨੇ ਪ੍ਰੋਗਰਾਮ। ਫਿਰ ਉਸ ਤੋਂ ਅੱਗੇ ਜਗਰਾਜ ਸਿੱਧੂ ਪ੍ਰੋਗਰਾਮ ਲੈ ਕੇ ਆਉਂਦੇ ਨੇ ਮਹਿਕ ਰੇਡੀਓ, ਅਤੇ ਉਸ ਤੋਂ ਬਾਅਦ ਫਿਰ ਰੌਣਕ ਪੰਜਾਬ ਦੀ ਸੋਢੀ ਨਾਗਰਾਜੀ, ਅਤੇ ਫਿਰ ਰਣਤੀ ਰਾਣਾ ਅਤੇ ਚਰਨਜੀਤ ਬਰਾੜ, ਅਤੇ ਉਸ ਤੋਂ ਅੱਗੇ ਸਾਜ਼ੋ ਆਵਾਜ਼। ਸੋ ਸਾਰਾ ਦਿਨ 770 AM ਦੇ ਉੱਤੇ ਵੱਖ ਵੱਖ ਰੰਗਾਂ ਦੇ ਪ੍ਰੋਗਰਾਮ ਅਤੇ ਪੂਰੀ ਜਾਣਕਾਰੀ ਭਰਪੂਰ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰਦੇ ਹਾਂ, ਜਿੱਥੇ ਅਸੀਂ ਸੁਬਾਹ ਰੇਡੀਓ ਖਬਰਸਾਰ ਤੁਹਾਨੂੰ ਕੰਪਲੀਟਲੀ ਅਪਡੇਟ ਕਰਦਾ ਹੈ ਕਿ ਜੋ ਸਾਡੇ ਆਸ ਪਾਸ ਅਤੇ ਕੈਨੇਡਾ ਦੀ ਸਿਆਸਤ ਦੇ ਵਿੱਚ ਅਤੇ ਲੋਕਲ ਇਸ਼ੂਜ਼ ਦੇ ਉੱਤੇ, ਅਤੇ ਨਾਲ ਦੀ ਨਾਲ ਸ਼ਾਮ ਨੂੰ ਫਿਰ ਜਾ ਕੇ ਜੋ ਤੁਸੀਂ ਪ੍ਰੋਗਰਾਮ ਸੁਣਦੇ ਹੋ ਤਾਂ ਸਾਂਝੋ ਆਵਾਜ਼ ਦੇ ਵਿੱਚ ਪੂਰਾ ਕੰਪਲੀਟ ਤੁਹਾਨੂੰ ਅਪਡੇਟ ਕਰਦੇ ਨੇ। ਸੋ ਜਿੱਥੇ ਪੂਰੀ ਇੰਟਰਟੇਨਮੈਂਟ ਚੱਲਦੀ ਰਹਿੰਦੀ ਹੈ ਅਤੇ ਨਾਲ ਦੀ ਨਾਲ ਫੁੱਲ ਇਨਫੋਰਮੇਸ਼ਨ ਵੀ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਪ੍ਰੋਗਰਾਮ ਖੋਰਸਾਰ ਦਾ ਅਗਲਾ ਸਾਡਾ ਛੋਟਾ ਜਿਹਾ ਸੈਗਮੈਂਟ ਹੁੰਦਾ ਹੈ ਗੁੱਡ ਮਾਰਨਿੰਗ ਦਾ। ਗੁੱਡ ਮਾਰਨਿੰਗ ਦਾ ਮੈਸੇਜ ਸਾਨੂੰ ਭੇਜਿਆ ਜਾਂਦਾ ਹੈ ਹੋਮ ਲਾਈਫ ਸਰਵਰ ਸਿਟੀ ਵੱਲੋਂ, ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਨੇ ਹੋਮ ਲਾਈਫ ਸਰਵਰ ਸਿਟੀ। ਹੋਮ ਲਾਈਫ ਸਰਵਰ ਸਿਟੀ ਦਾ ਅੱਜ ਦਾ ਗੁੱਡ ਮਾਰਨਿੰਗ ਦਾ ਮੈਸੇਜ ਸਾਡੇ ਸਰੋਤਿਆਂ ਦੇ ਲਈ ਕਿ ਸਮਟਾਈਮਜ਼ ਦ ਸਟਰੋਂਗੈਸਟ ਪੀਪਲ ਆਰ ਦ ਵਨਸ who love beyond all faults, cry behind closed doors, and fight battles that nobody knows about. Kade kade o lok bahut jyada strong hunde ne, kade hunde ne, jehde kise nu kise de har galti nu mann ke vi us nu pyar karde ne, te band darwaje piche ronde ne, ate ਲੜਾਈ ਲੜਦੇ ਨੇ ਜਿਹਦੇ ਬਾਰੇ ਕਿਸੇ ਨੂੰ ਕੁਛ ਵੀ ਨਹੀਂ ਪਤਾ ਹੁੰਦਾ। ਸੋ ਲੋਕ ਇਹ ਗੱਲਾਂ ਦੱਸਣੀਆਂ ਨਹੀਂ ਚਾਹੁੰਦੇ, ਕਰਨੀਆਂ ਨਹੀਂ ਚਾਹੁੰਦੇ, ਪਰ ਦ੍ਰਿੜਤਾ ਦੇ ਨਾਲ ਇਹ ਸਾਰਾ ਕੁਛ ਕਰਦੇ ਨੇ। ਉਹ ਲੋਕ ਬਹੁਤ ਸਟਰੋਂਗ ਹੁੰਦੇ ਨੇ, ਅਤੇ ਸਾਡੇ ਵਿੱਚੋਂ ਤੁਹਾਡੇ ਵਿੱਚੋਂ ਵੀ ਐਸੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਹ ਸਭ ਕੁਛ ਕਰਦੇ ਨੇ ਅਤੇ ਲਗਾਤਾਰ ਕਰੀ ਜਾ ਰਹੇ ਨੇ, ਇੱਕ ਦ੍ਰਿੜਤਾ ਦੇ ਨਾਲ ਕਰੀ ਜਾ ਰਹੇ ਨੇ, ਇੱਕ ਵਚਨਬੱਧਤਾ ਦੇ ਨਾਲ ਕਰੀ ਜਾ ਰਹੇ ਨੇ, ਅਤੇ ਬਹੁਤ ਸਟਰੋਂਗ ਹੁੰਦੇ ਨੇ ਉਹ ਲੋਕ। ਸੋ ਇਸ ਮੈਸੇਜ ਦੇ ਨਾਲ ਹੀ ਤੁਹਾਨੂੰ ਸਭ ਨੂੰ ਹੋਮ ਲਾਈਫ ਯੂਨੀਵਰਸਿਟੀ ਵੱਲੋਂ ਅੱਜ ਦੇ ਇਸ ਦਿਨ ਦੀਆਂ ਸ਼ੁਭ ਸ਼ਾਮਾਂ ਅਤੇ ਗੁੱਡ ਮਾਰਨਿੰਗ, ਅਤੇ ਨਾਲ ਦੀ ਨਾਲ ਸਾਡੇ ਵੱਲੋਂ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਹੀ ਸਰੋਤਿਆਂ ਨੂੰ, ਪਲੱਸ ਹੋਮ ਲਾਈਫ ਯੂਨੀਵਰਸਿਟੀ ਦੇ ਸਾਰੇ ਹੀ ਐਸੋਸੀਏਟਸ ਨੂੰ, ਏਜੰਟਸ ਨੂੰ, ਅਤੇ ਨਾਲ ਦੀ ਨਾਲ ਆਫਿਸ ਸਟਾਫ ਨੂੰ, ਸਭ ਨੂੰ ਸਾਡੇ ਵੱਲੋਂ ਗੁੱਡ ਮਾਰਨਿੰਗ। ਸੋ ਅੱਜ ਦੇ ਦਿਨ ਦੀਆਂ ਸਭ ਨੂੰ ਸ਼ੁਭ ਇਸ਼ਾਮਾਂ। ਪ੍ਰੋਗਰਾਮ ਖੋਰਸਾਰ ਦਾ ਸਾਡਾ ਅਗਲਾ ਸੈਗਮੈਂਟ ਸਪੋਰਟਸ ਹੁੰਦਾ। ਸਪੋਰਟਸ ਨੂੰ ਗੁਰਪ੍ਰੀਤ ਪੁਰਬਾ ਜੀ ਕਵਰ ਕਰਦੇ ਨੇ, ਅਤੇ ਨਾਲ ਦੀ ਨਾਲ ਕੋਰੋਨਾ ਵਾਇਰਸ ਨੂੰ ਕਵਰ ਕਰਦੇ ਨੇ। ਪਰ ਉਸ ਤੋਂ ਪਹਿਲਾਂ ਮੇਰੇ ਨਾਲ ਹਰਦੀਪ ਗਰੇਵਾਲ ਨੇ ਇਸ ਸਮੇਂ ਜੋ ਨਵਾਂ ਪ੍ਰੋਜੈਕਟ ਆ ਰਿਹਾ ਹੈ ਮਿਸਾਗਾ ਦੇ ਵਿੱਚ, ਉਸ ਦੀ ਅਪਡੇਟ ਸਾਡੇ ਨਾਲ ਸਾਂਝੀ ਕਰਨਗੇ। ਹਰਦੀਪ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਾਬਾ ਧੰਨਵਾਦ ਸਾਰੇ ਸੋਤਿਆਂ ਨੂੰ, ਸਤਿ ਸ਼੍ਰੀ ਅਕਾਲ
ਜੀ।
ਸੋ ਆਰਟ ਫੋਰਮ ਕੌਂਡੋਜ਼ ਰਿਲੀਜ਼ ਹੋ ਰਿਹਾ ਹੈ ਕਾਫੀ ਜਲਦੀ, ਮੂਰਲੇ 2-3 ਵੀਕਸ ਦੇ ਵਿੱਚ ਆਰਟ ਫੋਰਮ ਕੌਂਡੋਜ਼ ਰਿਲੀਜ਼ ਹੋ ਜਾਵੇਗਾ। ਇਹਦੀ ਲੇਟੈਸਟ ਅਪਡੇਟ ਇਹ ਹੈ ਵੀ ਬਿਲਡਰ ਨੇ ਬਹੁਤ ਹੀ ਈਜ਼ੀ ਡਿਪੋਜ਼ਿਟ ਸਟਰਕਚਰ ਸੈੱਟ ਕੀਤਾ ਹੋਇਆ ਇਸ ਪ੍ਰੋਜੈਕਟ ਲਈ। ਸੋ ਇਹਦੀ ਜਿਹੜੀ ਕਲੋਜ਼ਿੰਗ ਹੋਵੇਗੀ ਇਹ ਵਿਲ ਬੀ ਅਬਾਊਟ 2023 ਲੇਟ ਨਵੰਬਰ ਔਰ ਅਰਲੀ 2024, ਸੋ ਵੈਰੀ ਲੌਂਗ ਕਲੋਜ਼ਿੰਗ। ਉਸ ਤੋਂ ਇਲਾਵਾ ਇਸ ਪ੍ਰੋਜੈਕਟ ਕੋਲ 5% ਪਰ ਈਅਰ ਡਿਪੋਜ਼ਿਟ ਸਟਰਕਚਰ ਹੋਵੇਗਾ। ਸੋ ਐਵਰੀ ਈਅਰ ਤੁਸੀਂ 5% ਦੀ ਡਾਊਨ ਪੇਮੈਂਟ ਦੇਣੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਿਲਡਰ ਤੋਂ ਐਵਰੀ 6 months 2.5% ਡਾਊਨ ਪੇਮੈਂਟ ਲੈਣ ਦੀ। ਸੋ ਵੈਰੀ ਵੈਰੀ ਈਜ਼ੀ ਡਿਪੋਜ਼ਿਟ ਸਟਰਕਚਰ, ਵੈਰੀ ਲੌਂਗ ਕਲੋਜ਼ਿੰਗ ਡੇਟ, ਬਹੁਤ ਵਧੀਆ ਪ੍ਰੋਜੈਕਟ ਹੋਵੇਗਾ। ਸੋ ਇਹਦੇ ਵਿੱਚ ਯੂਨਿਟਸ ਜਿਹੜੀਆਂ ਸਟਾਰਟ ਹੋਣਗੀਆਂ ਹਾਈ 400 ਤੋਂ 1+10 ਯੂਨਿਟ ਸਟਾਰਟ ਹੋਣਗੀਆਂ, ਅਤੇ $550,000 ਰੇਂਜ ਤੋਂ 1+10 ਵਿਦ 2 bathrooms ਜਿੱਥੇ ਤੁਸੀਂ ਡੈਨ ਐਜ ਏ ਸੈਕੰਡ ਬੈਡਰੂਮ ਵੀ ਯੂਜ਼ ਕਰ ਸਕਦੇ ਹੋ। ਸੋ ਵੀ ਵੈਰੀ ਹਾਟ ਪ੍ਰੋਜੈਕਟ, ਇਹਦੇ ਲਈ ਤੁਸੀਂ ਆਨਲਾਈਨ ਰਜਿਸਟਰ ਕਰਨਾ ਹੈ। ਯੂ ਕੈਨ ਰਜਿਸਟਰ ਐਟ artform artform.vip.ca, ਅਤੇ ਉਸ ਤੋਂ ਇਲਾਵਾ ਸਾਨੂੰ ਆਪਣੀ ਈਮੇਲ ਟੈਕਸਟ ਮੈਸੇਜ ਕਰ ਸਕਦੇ ਹੋ, ਜਿਹਦੇ ਨਾਲ ਤੁਹਾਡਾ ਸਾਰਾ ਇਨਫੋਰਮੇਸ਼ਨ ਪੈਕੇਜ ਰਾਈਟ ਅਵੇ ਤੁਹਾਨੂੰ ਭੇਜਿਆ ਜਾਵੇਗਾ
ਜੀ। ਸੋ 416-877-6464 ਇਹਨਾਂ ਦਾ ਨੰਬਰ ਹੈ, 416-877-6464। ਹੁਣੇ ਤੋਂ ਹੀ ਆਪਣੀ ਰਜਿਸਟਰੇਸ਼ਨ ਕਰਾਉਣੀ ਸ਼ੁਰੂ ਕਰ ਦੇਵੋ ਔਰ ਬਹੁਤ ਹੀ ਹੌਟ ਪ੍ਰੋਜੈਕਟ ਰਹੇਗਾ। ਖਾਸੀਅਤ ਇਹਦੀ ਇਹ ਹੈ ਕਿ ਇਸ ਏਰੀਏ ਦੇ ਵਿੱਚ ਜਿੱਥੇ 8-10 ਇਹ ਟਾਵਰ ਬਣਨੇ ਨੇ, ਉਹਦੇ 'ਚ ਪਹਿਲਾ ਟਾਵਰ ਬਣ ਜਾ ਰਿਹਾ ਵਾ। ਪੂਰਾ ਏਰੀਆ ਇਹ ਜਿਹੜਾ ਡੰਡਾਸ ਐਂਡ ਹਾਈਵੇ 10 ਦਾ ਕਾਰਨਰ ਹੈ, ਇਸ ਨੂੰ ਡਿਵੈਲਪ ਕੀਤਾ ਜਾ ਰਿਹਾ ਔਰ ਉਸ ਦਾ ਇਹ ਪਹਿਲਾ ਪ੍ਰੋਜੈਕਟ ਆ। ਇਸ ਦੇ ਲਈ ਜਿਹੜੇ ਜਿਉਂ ਜਿਉਂ ਅਗਲੇ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਹਨਾਂ ਦੇ ਵਿੱਚ ਪ੍ਰਾਈਸ ਅਪ ਹੀ ਹੋਣੀ ਹੈ ਔਰ ਇਹੀ ਕੁਛ ਹੁੰਦਾ ਆਇਆ ਹੁਣ ਤੱਕ। ਸੋ ਫਾਰ ਇਹੀ ਕੁਛ ਅਸੀਂ ਦੇਖਦੇ ਆਏ ਹਾਂ ਤੇ ਇਹਦੇ ਲਈ ਹੁਣੇ ਤੋਂ ਹੀ ਆਪਣੇ ਇਸ ਫਸਟ ਟਾਵਰ ਦੇ ਵਿੱਚ ਰਜਿਸਟਰ ਕਰਾਉਣਾ ਸ਼ੁਰੂ ਕਰ ਦਿਓ ਔਰ ਗਰੰਟੀ ਤੁਹਾਨੂੰ ਐਲੋਕੇਸ਼ਨ ਮਿਲੇਗੀ। ਇਸ ਦੇ ਵਿੱਚ ਤੁਹਾਨੂੰ ਤੁਹਾਡੇ ਮਨਪਸੰਦ ਯੂਨਿਟ ਜਿਹੜਾ 4 ਪਲਾਨ ਪਸੰਦ ਕਰੋਗੇ ਉਹ ਮਿਲੇਗਾ। 416-877-6464 416-877-6464 ਹਰਦੀਪ ਗਰੇਵਾਲ ਦਾ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ 416-877-6464 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਆਰਟ ਫੋਰਮ ਕਾਂਡੋਜ਼, ਆਰਟ ਫੋਰਮ ਵੀ ਆਈ ਪੀ ਕਾਂਡੋ, ਵੈਬਸਾਈਟ ਕੀ ਹੈ ਇਸਦੀ?
ਥੈਂਕ ਯੂ ਸੋ ਮਚ, ਥੈਂਕ ਯੂ।
ਓਕੇ, 416-877-6464 ਤੇ ਤੁਸੀਂ ਕਾਲ ਕਰਨੀ ਹੈ, ਇਸ ਤੇ ਆਪਣੀ ਈਮੇਲ ਟੈਕਸਟ ਕਰਨੀ ਹੈ। ਔਰ ਹਰਦੀਪ ਨੇ ਇਸ ਤੋਂ ਬਾਅਦ ਮੀਟਿੰਗ ਜਾਣਾ ਸੀਗਾ, ਸੋ ਇਸ ਲਈ ਥੋੜ੍ਹਾ ਜਿਹਾ ਉਹਨਾਂ ਨੂੰ ਅੱਜ ਅਰਲੀ ਔਨ ਏਅਰ ਕਰ ਦਿੱਤਾ ਗਿਆ। ਸੋ ਅੱਗੇ ਚੱਲ ਕੇ ਮੈਂ ਇਹ ਮੈਸੇਜ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗਾ। 416-877-6464 ਦੇ ਉੱਤੇ ਕਾਲ ਕਰਨੀ ਹੈ। ਸੋ ਸਾਡਾ ਅਗਲਾ ਸੈਗਮੈਂਟ ਹੈ ਸਪੋਰਟਸ ਦਾ, ਸਪੋਰਟਸ ਦੇ ਨਾਲ ਕੋਰੋਨਾ ਵਾਇਰਸ ਦਾ, ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਅੱਜ ਵੱਡੀ ਖਬਰ ਹੈ, ਕੈਨੇਡਾ ਦੇ ਵਿੱਚ ਇੱਕ ਇਤਿਹਾਸਕ ਦਿਨ ਹੈ। ਇਸ ਦਿਨ ਦੇ ਉੱਤੇ ਬਹੁਤ ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਾਈਨੈਂਸ ਕਮੇਟੀ ਦੇ ਸਾਹਮਣੇ ਪੇਸ਼ ਹੋਣ ਜਾ ਰਹੇ ਨੇ ਅਤੇ ਉਹਨਾਂ ਦੇ ਚੀਫ ਆਫ ਦ ਸਟਾਫ ਉਹ ਪੇਸ਼ ਹੋਣ ਜਾ ਰਹੇ ਨੇ। ਕੱਲ੍ਹ ਦੇ ਬੜੇ ਨਵੇਂ ਖੁਲਾਸੇ ਹੋ ਰਹੇ ਨੇ ਕਿ ਕੀ ਨਵੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ, ਕਿਸ ਤਰ੍ਹਾਂ ਬੂਈ ਚੈਟੀ ਨੇ ਮਿਲ ਮੋਰਨੋ ਨੂੰ ਜਿਤਾਉਣ ਦੇ ਲਈ ਆਪਣੇ ਇੰਪਲਾਈਜ਼ ਭੇਜੇ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ, ਇਕੱਠ ਦਿਖਾਉਣ ਦੇ ਲਈ, ਅਤੇ ਕਿਸ ਤਰ੍ਹਾਂ ਕੈਂਪੇਨਿੰਗ ਕਰਦੇ ਰਹੇ ਨੇ ਬਿਲ ਮੋਰਨਿੰਗ ਨੂੰ ਜਿਤਾਉਣ ਦੇ ਲਈ। ਅਤੇ ਇਹ ਤੋਂ ਇਲਾਵਾ ਨਵੇਂ ਖੁਲਾਸੇ ਇਹ ਨਿਕਲੇ ਨੇ ਕਿ ਹੁਣ ਤੱਕ ਦਾ ਜਿਹੜਾ ਟੋਟਲ ਪੈਸਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਟਰੂਡੋ ਪਰਿਵਾਰ ਨੂੰ ਗਿਆ, ਇਸ ਚੈਰਿਟੀ ਵੱਲੋਂ 5,66,000 ਦੇ ਉੱਤੇ ਪਹੁੰਚ ਚੁੱਕਿਆ ਜਿਹੜਾ ਹੁਣ ਤੱਕ ਸਾਹਮਣੇ ਆਇਆ। ਅਤੇ ਇਸ 'ਤੇ ਹੋਰ ਪਰਤਾਂ ਜਿਹੜੀਆਂ ਉਹ ਖੁੱਲ੍ਹ ਰਹੀਆਂ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅੱਜ 1 ਘੰਟੇ ਦੇ ਲਈ ਪੇਸ਼ ਹੋਣ ਦੇ ਲਈ ਪਹਿਲਾਂ ਆਖਿਆ ਗਿਆ ਸੀਗਾ, 1 ਘੰਟਾ ਉਹਨਾਂ ਨੇ ਅਕਸੈਪਟ ਕੀਤਾ ਸੀਗਾ, ਪਰ ਕੱਲ੍ਹ ਕਮੇਟੀ ਵੱਲੋਂ ਵੋਟ ਪਾ ਕੇ ਇਸ ਨੂੰ 3 ਘੰਟੇ ਕਰ ਦਿੱਤਾ ਗਿਆ। ਕੇਟੀ ਟੈਲੀਫੋਨ ਨੂੰ 2 ਘੰਟੇ, ਪਰ ਪ੍ਰਧਾਨ ਮੰਤਰੀ ਕਿੰਨਾ ਚਿਰ ਇਸ ਟੈਸਟਾਮਨੀ ਦੇ ਵਿੱਚ ਰਹਿਣਗੇ ਇਹ ਉਹਨਾਂ 'ਤੇ ਡਿਪੈਂਡ ਕਰਦਾ ਹੈ ਕਿ ਅੱਜ ਜਿਹੜੇ ਲਿਬਰਲ ਇਸ ਫਾਈਨੈਂਸ ਕਮੇਟੀ ਦੇ ਚੇਅਰ ਨੇ ਉਹ ਪ੍ਰੋਟੈਕਟ ਕਰਨਗੇ ਪ੍ਰਧਾਨ ਮੰਤਰੀ ਨੂੰ ਜਾਂ ਨਹੀਂ, ਇਹਦੇ ਬਾਰੇ ਵੀ ਅੱਜ ਦੇਖਿਆ ਜਾਵੇਗਾ। ਸੋ ਇਸ ਦੇ ਉੱਤੇ ਅੱਜ ਪੂਰੇ ਮੀਡੀਆ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ, ਪੂਰੀ ਇਸ ਦੀ ਲਾਈਵ ਕਵਰੇਜ ਹੋਵੇਗੀ ਕਿ ਕੀ ਨਵੇਂ ਖੁਲਾਸੇ ਨਿਕਲਦੇ ਨੇ, ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਦੀ ਸਿੰਪਥੀ ਲੈ ਕੇ ਅੱਜ ਬਾਹਰ ਨਿਕਲਦੇ ਨੇ ਇਸ ਕਮੇਟੀ ਦੇ ਵਿੱਚੋਂ ਅਤੇ ਮੁੜ ਲਿਬਰਲਸ ਨੂੰ ਲੀਹਾਂ ਦੇ ਉੱਤੇ ਲੈ ਕੇ ਆਉਂਦੇ ਨੇ, ਜਾਂ ਫਿਰ ਆਪੋਜੀਸ਼ਨ ਦੇ ਮੈਂਬਰ ਪਾਰਲੀਮੈਂਟ ਦੇ ਸਵਾਲਾਂ 'ਚ ਉਲਝ ਕੇ ਲਿਬਰਲ ਪਾਰਟੀ ਨੂੰ ਵੱਡਾ ਡੈਮੇਜ ਕਰਨਗੇ, ਅੱਜ ਉਹਨਾਂ ਦੇ ਉੱਤੇ ਇਹ ਡਿਪੈਂਡ ਕਰਦਾ ਹੈ। ਅਤੇ ਅੱਜ ਇਸ ਦੇ ਉੱਤੇ ਚਰਚਾ ਕਰਦੇ ਰਹਾਂਗੇ ਅਸੀਂ। ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਜੁੜ ਚੁੱਕੇ ਨੇ, ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਵਧੀਆ ਸ਼ੁਰੂ ਹੋਇਆ ਹੈਗਾ ਤੇ ਤੁਸੀਂ ਪੂਰੀ ਫਾਰਮ 'ਚ ਲੱਗਦੇ ਹੋ ਜਗਦੀਸ਼ ਜੀ। ਅੱਜ ਜਿੱਦਾਂ ਜਦੋਂ ਕ੍ਰਿਕਟ ਦਾ ਮੈਚ ਚੱਲਦਾ ਹੁੰਦਾ ਨਾ, ਓਪਨਰ ਆ ਕੇ ਆਉਂਦੇ ਹੀ ਚੌਕੇ ਛੱਕੇ,
ਅੱਜ ਫਾਈਨਲ ਹੈ ਕ੍ਰਿਕਟ ਦਾ ਇਹ ਮੈਚ, ਅੱਜ ਵੀ ਚੈਟੀ ਦਾ ਫਾਈਨਲ ਮੈਚ ਹੈ।
ਠੀਕ ਹੈ ਜੀ, ਸਾਨੂੰ ਵੀ ਵਧੀਆ ਤੁਹਾਡੇ ਤੋਂ ਨੌਲੇਜ ਮਿਲੇਗੀ ਜੀ, ਕਿਉਂਕਿ ਮੈਨੂੰ ਜਦੋਂ ਤੁਸੀਂ ਬੋਲ ਰਹੇ ਸੀ ਮੈਨੂੰ ਦਲਾਈ ਲਾਮਾ ਸਾਹਿਬ ਦੀਆਂ ਕੁਝ ਸਤਰਾਂ ਯਾਦ ਆ ਗਈਆਂ, ਕਹਿੰਦੇ ਵੈਨ ਯੂ ਟਾਕ ਯੂ ਓਨਲੀ ਰਿਪੀਟਿੰਗ ਵਟ ਯੂ ਆਲਰੇਡੀ ਨੋ, ਬਟ ਇਫ ਯੂ ਲਿਸਨ ਯੂ ਮੇ ਲਰਨ ਸਮਥਿੰਗ ਨਿਊ। ਸੋ ਅਸੀਂ ਵੀ ਤੁਹਾਡੇ ਤੋਂ ਕੁਛ ਨਾ ਕੁਛ ਅੱਜ ਨਵਾਂ ਲਰਨ ਕਰਾਂਗੇ ਜੀ ਵੀ ਚੈਰਿਟੀ ਤੇ ਚੱਕੀ ਰੱਖੋ, ਹੁਣ 2020 ਖੇਡਣਾ ਤੁਸੀਂ ਸਲੋ ਨੀ ਕਰਨੀ ਹੁਣ ਸਪੀਡ।
ਠੀਕ ਹੈ,
ਮੇਰੇ
ਨਾਲ ਦੂਸਰੇ ਪਲੇਅਰ ਹੋਣਗੇ ਗੁਰਸ਼ਰਨ ਬਾਬੀ ਸਿੱਧੂ ਜੀ 9:30 ਵਜੇ।
ਗੁਰਸ਼ਰਨ ਬਾਬੀ ਸਿੱਧੂ ਅੱਜ ਭਾਜੀ 2020 ਨੀ ਖੇਡ ਸਕਦੇ, ਕਿਉਂਕਿ ਮੈਨੂੰ ਪਤਾ ਹੈ ਉਹਨਾਂ ਨੂੰ ਥੋੜੇ ਥੋੜੇ ਅੱਜ ਸਟਾਪ ਵੀ ਕਰਨੇ ਪੈਣੇ ਨੇ, ਕਿਉਂਕਿ ਉਹਨਾਂ ਨੇ ਜਿਹੜਾ ਡਿਫੈਂਡ ਵੀ ਕਰਨਾ ਪ੍ਰਧਾਨ ਮੰਤਰੀ ਸਾਹਿਬ ਨੂੰ। ਭਾਜੀ ਬਹੁਤ ਵਧੀਆ
ਮੈਚ ਫਿਕਸਿੰਗ ਹੋਏਗੀ ਅੱਜ?
ਨਹੀਂ ਮੈਚ ਫਿਕਸਿੰਗ ਤਾਂ ਨਹੀਂ ਜੀ, ਮੈਨੂੰ ਇਹ ਵੀ ਪਤਾ ਹੈਗਾ ਕਿ ਉਹ ਮੈਚ ਫਿਕਸਿੰਗ ਕਰਨ ਵਾਲੇ ਨੀ, ਨਾ ਹੀ ਤੁਸੀਂ ਮੈਚ ਫਿਕਸਿੰਗ ਕਰਨ ਵਾਲੇ ਹੋ, ਕੁੰਡੀਆਂ ਦੇ ਸਿੰਘ ਜ਼ਰੂਰ ਫਸਣਗੇ, ਪਰ ਇਹ ਆ ਤੁਸੀਂ ਚੌਕੇ ਛੱਕੇ ਮਾਰਨ ਦੀ ਕੋਸ਼ਿਸ਼ ਕਰੋਗੇ ਤੇ ਦੂਜੇ ਪਾਸੇ ਭਾਜੀ ਡਿਫੈਂਡ ਵੀ ਕਰਨ ਦੀ ਕੋਸ਼ਿਸ਼ ਕਰੋਗੇ।
ਆਓ ਆਓ ਪਹਿਲਾਂ ਆਪਾਂ ਸਪੋਰਟਸ ਉੱਤੇ ਨਜ਼ਰ ਮਾਰੀਏ
ਜੀ। ਬਿਲਕੁਲ, ਔਰ ਇੰਡੀਆ ਤੋਂ ਔਰ ਪੰਜਾਬ ਤੋਂ ਖਾਸ ਕਰਕੇ ਚੰਗੀ ਨਿਊਜ਼ ਹੈ ਜੀ। ਪ੍ਰਿੰਸ ਪਾਲ ਸਿੰਘ ਜਿਹੜੇ ਨੇ ਜੀ, ਨੀਅਰ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰ ਕਾਦੀਆਂ ਗੁਜਰਾ ਉਹਨਾਂ ਦਾ ਪਿੰਡ ਹੈ ਜੀ, ਉਹ ਚੌਥੇ ਇੰਡੀਅਨ ਬਣੇ ਨੇ ਜਿਹੜੇ NBA ਦੇ ਡਿਵੈਲਪਮੈਂਟ ਲੀਗ ਵਾਸਤੇ ਪਿੱਕ ਕੀਤੇ ਗਏ ਨੇ, ਪਰ ਪਹਿਲੇ ਜਿਹੜੇ ਨੇ ਜੀ ਇੰਡੀਅਨ ਬਣੇ ਨੇ ਜਿਹਨਾਂ ਨੂੰ ਜਿਹੜੀ ਆ ਕੰਟਰੈਕਟ ਮਿਲੀ ਹੈ ਜਿਹੜੀ ਉਹਨਾਂ ਦੀ ਲੀਗ G ਦੇ ਵਿੱਚ ਜਿਹੜਾ ਜੀ ਖੇਡਣ ਵਾਸਤੇ ਉਹਨਾਂ ਨੂੰ ਪ੍ਰੋਫੈਸ਼ਨਲ ਕੰਟਰੈਕਟ ਮਿਲਿਆ। 6'10" ਇਹਨਾਂ ਦੀ ਹਾਈਟ ਹੈ ਜੀ, ਔਰ ਵਧੀਆ ਜਿਹੜੀ ਨੇ ਇਹ ਬਾਸਕਟਬਾਲ ਖੇਡਦੇ ਨੇ। ਵੈਸੇ ਇਹਨਾਂ ਨੂੰ ਵਾਲੀਬਾਲ ਦਾ ਸ਼ੌਕ ਸੀਗਾ ਔਰ ਇਹ ਵਾਲੀਬਾਲ ਖੇਡਣ ਲੁਧਿਆਣੇ ਗਏ ਸੀ 2014-15 ਦੇ ਵਿੱਚ, ਤੇ ਉੱਥੇ ਦੇ ਜਿਹੜੇ ਜੈਪਾਲ ਸਿੰਘ ਲੁਧਿਆਣੇ ਦੇ ਬਾਸਕਟਬਾਲ ਅਕੈਡਮੀ ਦੇ ਕੋਚ ਸੀਗੇ, ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਕੱਦ ਬਹੁਤ ਵਧੀਆ ਹੈ, ਹਾਈਟ ਅੱਛੀ ਹੈ, ਕਿਉਂ ਨੀ ਤੁਸੀਂ ਬਾਸਕਟਬਾਲ ਜੁਆਇਨ ਕਰਦੇ। ਔਰ 2015 ਦੇ ਵਿੱਚ ਫਿਰ ਇਹਨਾਂ ਨੇ ਬਾਸਕਟਬਾਲ ਖੇਡਣੀ ਸ਼ੁਰੂ ਕੀਤੀ ਹੈ ਜਗਦੀਸ਼ ਜੀ, ਔਰ 50 ਸਾਲਾਂ ਦੇ ਵਿੱਚ ਇਹ ਪਹਿਲੇ ਇੰਡੀਅਨ ਬਣੇ ਨੇ ਜਿਹੜੇ ਕਿ ਪ੍ਰੋਫੈਸ਼ਨਲੀ ਜਿਹੜੇ ਪਿੱਕ ਕੀਤੇ ਗਏ ਨੇ। ਸੋ ਵੀ ਵਿਸ਼ ਆਲ ਦਾ ਵੈਰੀ ਬੈਸਟ। ਪਾਕਿਸਤਾਨ ਕ੍ਰਿਕਟ ਤੋਂ ਨਿਊਜ਼ ਆਈ ਹੈ ਜੀ, ਉਮਰ ਅਕਮਲ ਜਿਨ੍ਹਾਂ ਤੇ 3 ਸਾਲ ਦਾ ਕ੍ਰਿਕਟ ਦਾ ਬੈਨ ਲੱਗਿਆ ਸੀ ਫੋਰ ਫੇਲਿੰਗ ਟੂ ਰਿਪੋਰਟ ਕਰਪਟ ਮੈਚ ਫਿਕਸਿੰਗ ਅਪਰੋਚ, ਉਹਨਾਂ ਦਾ ਜਿਹੜਾ ਇਹ ਬੈਨ ਹੈ ਜੀ ਘਟਾ ਕੇ 18 ਮਹੀਨਿਆਂ ਦਾ ਕਰ ਦਿੱਤਾ ਗਿਆ ਹੈ, ਔਰ ਇਹ ਬੈਨ ਜਿਹੜਾ ਹੈ ਫੈਬਰੀ 2020 ਤੋਂ ਲੈ ਕੇ ਅਗਸਤ 2021 ਤੱਕ ਚੱਲੇਗਾ। ICC ਮੈਨਸ ਕ੍ਰਿਕਟ ਵਰਲਡ ਕੱਪ ਲੀਗ ਜਿਹੜੀ ਹੈ ਜੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਇੰਗਲੈਂਡ ਵਰਸਿਸ ਆਇਰਲੈਂਡ ਦੇ ਮੈਚ ਦੇ ਨਾਲ। ਸੋ ਇਹ ਜਿਹੜਾ ਮੈਚ ਹੈ ਜੀ ਹੁਣ ਤੋਂ ਤਕਰੀਬਨ 40 ਮਿੰਟ ਬਾਅਦ 9 ਵਜੇ ਸ਼ੁਰੂ ਹੋਏਗਾ। ਬੇਸਬਾਲ ਦੀ ਜੇਕਰ ਗੱਲ ਕਰੀਏ ਤਾਂ ਕੱਲ ਨੈਸ਼ਨਲਸ ਨੇ ਬਲੂ ਜੇਸ ਨੂੰ 4-0 ਦੇ ਨਾਲ ਹਰਾਇਆ ਜੀ। ਅਗਲਾ ਮੈਚ ਨੈਸ਼ਨਲਸ ਦੇ ਅਗੇਂਸਟ ਬਲੂ ਜੇਸ ਦਾ ਅੱਜ ਦੁਪਹਿਰ ਨੂੰ 4:05 ਤੇ। ਔਰ NHL ਜਿਹੜੀ ਹੈ ਜੀ ਉਹ ਵੀ ਸੈਟਰਡੇ ਤੋਂ ਸਟਾਰਟ ਹੋਣ ਜਾ ਰਹੀ ਹੈ, ਹਾਲਾਂਕਿ ਲੀਗਸ ਦਾ ਜਿਹੜਾ ਪਹਿਲਾ ਮੈਚ ਹੈ ਜੀ ਉਹ ਸੰਡੇ ਵਾਲੇ ਦਿਨ ਰਾਤ ਨੂੰ 8 ਵਜੇ ਅਗੇਂਸਟ ਕੋਲੰਬਸ ਬਲੂ ਜੈਕਟਸ। ਇਸੇ ਤਰ੍ਹਾਂ ਜਿਹੜੀ ਹੈ ਜੀ NBA ਸਟਾਰਟ ਹੋਣ ਜਾ ਰਹੀ ਹੈ ਜੀ ਅੱਜ ਤੋਂ, ਪਰ ਰੈਪਟਰਸ ਜਿਹੜੇ ਨੇ ਉਹ ਐਕਸ਼ਨ ਦੇ ਵਿੱਚ ਸੈਟਰਡੇ ਨੂੰ ਹੋਣਗੇ ਰਾਤ ਨੂੰ 8 ਵਜੇ ਅਗੇਂਸਟ LA ਲੇਕਰਸ। ਤੇ ਹੁਣ ਆਪਾਂ ਵੱਧਦੇ ਹਾਂ ਜੀ ਕੋਰੋਨਾ ਵਾਇਰਸ ਦੇ ਨੰਬਰਸ ਵੱਲ
ਜੀ। ਗੋਲਡ ਮੈਡਲ ਜਿੱਤਿਆ ਸੀਗਾ ਇੰਡੀਆ ਦੀ ਹਾਕੀ ਟੀਮ ਨੇ 1980 ਦੇ ਵਾਲੀ ਗੱਲ ਕਰਦੇ, ਮੈਂ ਕਹਿੰਦੇ 1948 ਦੀ ਤੁਸੀਂ ਗੱਲ ਕਰਦੇ ਸੀਗੇ। ਆਈ ਐਮ ਸੋਰੀ, ਕੱਲ ਮੈਂ
ਉਹ ਵੀ ਬਹੁਤ ਵਧੀਆ ਸੀਗਾ ਜੀ,
ਹੈਨੀ
ਉਹ ਵੀ ਬਹੁਤ ਵਧੀਆ ਸੀ, ਉਹ ਤੇ ਗੋਲਡ ਮੂਵੀ ਬਣੀ ਸੀ ਜੀ ਬਹੁਤ।
ਉਹ ਵੀ ਮੈਂ ਕੱਲ ਕਿਤੇ ਘਰ ਗਿਆ ਤੇ ਦੇਖਣ ਲੱਗਿਆ ਤੇ ਗੋਲਡ ਮੂਵੀ ਸਾਹਮਣੇ ਆ ਗਈ, ਤੇ ਦੈਨ ਆਈ ਥੌਟ ਕਿ ਗੁਰਪ੍ਰੀਤ ਪੁਰਬਾ ਨੇ ਆਹ ਨਵੀਂ ਨਵੀਂ ਮੂਵੀ ਵਾਚ ਕੀਤੀ ਲੱਗਦੀ ਹੈ ਜਿਹੜਾ ਇਹਨਾਂ ਨੂੰ ਯਾਦ ਰਹਿ ਗਿਆ, ਬਟ ਦੈਟਸ ਅ ਗੁੱਡ ਸਟੋਰੀ ਟੂ। ਪਰ ਉਹਦੇ ਜਿਹੜੇ ਸਾਰੇ ਕਰੈਕਟਰ ਨੇ ਉਹ ਸਹੀ ਨਾਂ ਨਹੀਂ ਨਾ ਹੈਗੇ?
ਨਹੀਂ ਉਹ ਕਰੈਕਟਰਸ ਦੇ ਸਹੀ ਨਾਮ ਨਹੀਂ ਹੈਗੇ ਜੀ, ਜਿਹੜੇ ਬਲਬੀਰ ਸਿੰਘ ਸੀਨੀਅਰ ਜਿਨ੍ਹਾਂ ਦੀ ਹੁਣੇ ਆਪਾਂ ਮਹੀਨਾ ਕੁ ਪਹਿਲਾਂ ਜਿਹੜੀ ਮੌਤ ਦੀ ਖਬਰ ਅਨਾਊਂਸ ਕੀਤੀ ਸੀਗੀ ਜੀ, ਉਹ ਅਸਲ ਦੇ ਵਿੱਚ ਜਿਹੜੇ ਐਂਡ ਦੇ ਵਿੱਚ ਆ ਕੇ ਸਰਦਾਰ ਮੁੰਡਾ ਗੋਲ ਕਰਦਾ, ਉਹ ਫਿਰ ਉਹਨਾਂ ਦਾ ਜਿਹੜਾ ਕੈਰੈਕਟਰ ਜਿਹੜਾ ਉਹਨਾਂ ਨੇ ਪੋਰਟਰੇਟ ਕੀਤਾ ਸੀਗਾ ਜੀ ਮੂਵੀ ਦੇ ਵਿੱਚ
ਜੀ 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 ਜੀ। ਆਲਰਾਈਟ, ਥੈਂਕ ਯੂ। ਚਲੋ ਆਓ ਕੋਰੋਨਾ ਵਾਇਰਸ ਤੇ ਗੱਲ ਕਰੀਏ
ਜੀ। ਕੋਰੋਨਾ ਵਾਇਰਸ ਤੇ ਜੇ ਨੰਬਰ ਦੀ ਟੋਟਲ ਗੱਲ ਕਰੀਏ ਜੀ, ਤਾਂ ਵਰਲਡ ਵਾਈਡ 1,72,17,829 ਹੋ ਚੁੱਕੇ ਨੇ। ਡੈਥ ਦੀ ਜੇਕਰ ਗੱਲ ਕਰੀਏ ਜੀ ਤਾਂ 6,70,943। ਰਿਕਵਰੀ ਦੀ ਜੇਕਰ ਗੱਲ ਕਰਦੇ ਹਾਂ ਜੀ 1,07,29,644। ਔਰ ਜੇਕਰ ਐਕਟਿਵ ਕੇਸਿਸ ਦੀ ਗੱਲ ਕਰੀਏ 58,17,242। ਮਾਇਲਡ ਕੰਡੀਸ਼ਨ ਦੇ ਵਿੱਚ 57,50,857। ਔਰ ਸੀਰੀਅਸ ਜੇ ਕ੍ਰਿਟੀਕਲ 66,385 ਨੇ ਜੀ। ਵਰਲਡ ਵਾਈਡ ਜੇਕਰ ਆਪਾਂ ਦੇਖਦੇ ਹਾਂ ਕਿ ਇਸ ਡਿਫਰੈਂਟ ਕੰਟਰੀਜ਼ ਦੇ ਵਿੱਚ ਜਿਹੜੇ ਨੰਬਰਸ ਨੇ ਜੀ, ਉਹਦੇ ਵਿੱਚ ਇੱਕ ਵਾਰੀ ਫਿਰ ਤੋਂ ਜਿਹੜੀ ਹੈ USA ਨੇ ਬਾਜੀ ਮਾਰੀ ਹੈ। ਕੱਲ ਦੇ ਜਿਹੜੇ ਨੰਬਰਸ ਨੇ ਭਾਜੀ ਕਾਫੀ ਜ਼ਿਆਦਾ ਆਏ ਨੇ, 66,921 ਨਵੇਂ ਕੇਸਿਸ ਆਏ ਨੇ ਔਰ 1,485 ਜਿਹੜੀਆਂ USA ਦੇ ਵਿੱਚ ਮੌਤਾਂ ਹੋਈਆਂ ਨੇ। ਬ੍ਰਾਜ਼ੀਲ ਇਸ ਤੋਂ ਵੀ ਅੱਗੇ ਟੱਪ ਗਿਆ ਜੀ, 70,869 ਨਵੇਂ ਕੇਸ ਆਏ ਨੇ ਔਰ 1,554 ਜਿਹੜੀਆਂ ਨਵੀਆਂ ਮੌਤਾਂ ਹੋਈਆਂ ਨੇ। ਔਰ ਤੀਸਰੇ ਨੰਬਰ ਤੇ ਇੰਡੀਆ, ਉੱਥੇ ਵੀ ਨੰਬਰ ਕਾਫੀ ਹੈਵੀ ਰਹੇ ਨੇ ਜੀ, 52,249 ਨਵੇਂ ਕੇਸ ਔਰ 779 ਮੌਤਾਂ। ਰਸ਼ੀਆ ਦੇ ਵਿੱਚ 5,475 ਨਵੇਂ ਕੇਸ, 169 ਮੌਤਾਂ। ਸਾਊਥ ਅਫਰੀਕਾ ਦੇ ਵਿੱਚ 11,362 ਕੇਸ ਔਰ 220 ਜਿਹੜੀਆਂ ਨੇ ਡੈਥ ਹੋਈਆਂ ਨੇ। ਮੈਕਸੀਕੋ ਦੇ ਵਿੱਚ 7,208 ਨਵੇਂ ਜਿਹੜੇ ਕੇਸ ਆਏ ਨੇ ਜੀ ਔਰ 854 ਜਿਹੜੀਆਂ ਨੇ ਉੱਥੇ ਡੈਥ ਹੋਈਆਂ ਨੇ। ਜੇਕਰ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਜੀ, ਨਵੇਂ 476 ਕੇਸ ਆਏ ਸੀ ਔਰ 5 ਡੈਥ ਹੋਈਆਂ ਨੇ। ਓਨਟੈਰੀਓ ਦੇ ਵਿੱਚ ਕਾਫੀ ਅੱਛਾ ਰਿਹਾ ਜੀ ਨੰਬਰ, ਸਿਰਫ 76 ਨਵੇਂ ਕੇਸ ਆਏ ਨੇ ਔਰ ਇਹ ਲੋਐਸਟ ਨੰਬਰ ਹੈ ਜੀ 22 ਮਾਰਚ ਤੋਂ ਬਾਅਦ। ਔਰ ਇੱਕ ਡੈਥ ਜਿਹੜੀ ਹੈ ਜੀ ਰਿਪੋਰਟ ਕੀਤੀ ਗਈ ਹੈ। ਪੀਲ ਰੀਜਨ ਦੇ ਵਿੱਚ 9 ਕੇਸ ਰਿਪੋਰਟ ਕੀਤੇ ਗਏ ਨੇ, 8 ਜਿਹੜੇ ਨੇ ਜੀ ਉਹਨਾਂ ਵਿੱਚੋਂ ਬ੍ਰੈਂਪਟਨ ਦੇ ਵਿੱਚ ਨੇ, 1 ਮਿਸੀਸਾਗਾ ਤੇ ਕੈਲੇਡਨ ਦੇ ਵਿੱਚ ਕੋਈ ਨਹੀਂ। ਜੇਕਰ ਕੈਨੇਡਾ ਦੇ ਵਿੱਚ ਆਪਾਂ ਡਿਫਰੈਂਟ ਡਿਫਰੈਂਟ ਥਾਵਾਂ ਤੇ ਦੇਖਦੇ ਹਾਂ ਜੀ, ਤਾਂ ਅਲਬਰਟਾ ਦੇ ਵਿੱਚ 133 ਕੇਸ ਆਏ ਨੇ, 3 ਡੈਥ ਹੋਈਆਂ ਨੇ। ਕਿਊਬੈਕ ਦੇ ਵਿੱਚ 176 ਨਵੇਂ ਕੇਸ, ਕੋਈ ਡੈਥ ਰਿਪੋਰਟ ਨਹੀਂ ਹੋਈ। ਔਰ BC ਦੇ ਵਿੱਚ ਜਿਹੜੇ ਨੇ ਜੀ 41 ਨਵੇਂ ਕੇਸ ਜਗਦੀਸ਼ ਜੀ ਰਿਪੋਰਟ ਕੀਤੇ ਗਏ ਨੇ।
ਸੋ ਅਲਬਰਟਾ ਦੀ ਪਹਿਲਾਂ ਗੱਲ ਕਰੀਏ, ਅਲਬਰਟਾ ਦੇ ਵਿੱਚ ਇਸ ਸਮੇਂ ਨੰਬਰ ਬਾਕੀਆਂ ਨਾਲੋਂ ਜ਼ਿਆਦਾ ਨੇ, ਤੋ ਅਲਬਰਟਾ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਦੀ ਸੈਕਿੰਡ ਵੇਵ ਹੈ ਉਹ ਚੱਲ ਰਹੀ ਹੈ, ਸੋ ਕਾਫੀ ਚਿੰਤਾ ਇਸ ਸਮੇਂ ਅਲਬਰਟਾ ਨੂੰ ਲੈ ਕੇ ਪਾਈ ਜਾ ਰਹੀ ਹੈ
ਜੀ। ਐਬਸੋਲਿਊਟਲੀ, ਉੱਥੇ ਪਹਿਲਾਂ ਦੇਖੋ ਨੰਬਰ ਬਿਲਕੁਲ ਹੀ ਥੱਲੇ ਚਲੇ ਗਏ ਸੀ ਔਰ ਇਹ ਸੈਕਿੰਡ ਵੇਵ ਦੇ ਵਿੱਚ ਜਿਹੜੇ ਉੱਥੇ ਸ਼ੁਰੂ ਹੋਏ ਨੇ, ਔਰ ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਕਿ ਇਹ ਜਿਹੜੀ ਸੈਕਿੰਡ ਵੇਵ ਹੈ ਓਨਟੈਰੀਓ ਦੇ ਵਿੱਚ ਔਰ ਕਿਊਬੈਕ ਦੇ ਵਿੱਚ ਵੀ ਆ ਸਕਦੀ ਹੈ। ਔਰ ਹਾਲਾਂਕਿ ਕਿਊਬੈਕ ਤੇ ਓਨਟੈਰੀਓ ਵਿੱਚ ਹਾਲੇ ਵੀ ਕੇਸਿਸ ਚੱਲ ਰਹੇ ਨੇ ਸੈਕਿੰਡ ਵੇਵ ਤੱਕ ਹੀ, ਫਸਟ ਵੇਵ ਵੀ ਪ੍ਰੋਪਰਲੀ
ਫਿਨਿਸ਼ ਨਹੀਂ ਹੋਈ ਪਰ ਇਹ ਤੋਂ
ਕੱਲ ਜੋ ਓਨਟਾਰੀਓ ਦੇ ਵਿੱਚ ਨੰਬਰਸ ਆਏ ਨੇ ਉਹਦੇ ਤੋਂ ਖੁਸ਼ ਹੈ ਸਾਰੇ
ਜੀ ਬਿਲਕੁਲ ਬਹੁਤ ਸਾਰੇ ਖੁਸ਼ ਨੇ ਜੀ ਔਰ ਇਸੇ ਕਰਕੇ ਫਿਰ ਹੁਣ ਸਾਰੇ ਫੇਜ਼ 3 ਦੇ ਵਿੱਚ ਵੀ ਆਪਾਂ ਜਾ ਰਹੇ ਹਾਂ ਜੀ ਉਹ ਵੀ ਗੱਲ ਬਣੀ ਸੀ ਪਰ ਜਗਦੀਸ਼ ਜੀ ਆਪਾਂ ਰੋਜ਼ ਗੱਲ ਕਰਦੇ ਹਾਂ ਹੁਣ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਚਾਈਨਾ ਦੇ ਵਿੱਚ ਵੀ ਨੰਬਰ ਸ਼ੁਰੂ ਹੋ ਗਏ ਨੇ ਜੀ ਦੁਬਾਰਾ ਫੇਰ ਉੱਤੇ ਜਾਣੇ ਕੱਲ ਫੇਰ 101 ਨਵੇਂ ਕੇਸ ਆਏ ਨੇ
ਅੱਛਾ ਜੀ ਤੇ ਆਸਟ੍ਰੇਲੀਆ ਦੇ ਵਿੱਚ ਕੱਲ 13 ਮੌਤਾਂ ਹੋਈਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਦੇ ਕੇਸ ਆਸਟ੍ਰੇਲੀਆ ਦੇ ਵਿਕਟੋਰੀਆ ਏਰੀਏ ਦੇ ਵਿੱਚ ਵੀ ਦੁਬਾਰਾ ਮਾਸਕ ਵੀ ਮੈਂਡੇਟਰੀ ਕਰ ਦਿੱਤਾ ਤੇ ਕੁਝ ਏਰੀਆ ਦੇ ਵਿੱਚ ਲਾਕਡਾਊਨ ਵੀ ਕਰ ਰਹੇ ਨੇ
ਜੀ ਬਿਲਕੁਲ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜਾ ਸੀਗਾ ਜੀ ਘੱਟ ਸੀਗਾ ਕੇਸਿਸ ਔਰ ਦੂਸਰੇ ਪਾਸੇ ਜ਼ਿਆਦਾ ਸੀਗੇ ਮੈਲਬੋਰਨ ਤੇ ਉੱਧਰ ਸਿਡਨੀ ਵਾਲੀ ਸਾਈਡ ਵਿਕਟੋਰੀਆ ਸਾਈਡ ਔਰ ਹੁਣ ਤੱਕ ਟੋਟਲ 15,582 ਉੱਥੇ ਕੇਸਿਸ ਹੋਏ ਨੇ ਜੀ ਕੱਲ੍ਹ ਵੀ ਨਵੇਂ 278 ਕੇਸਿਸ ਆਏ ਨੇ ਔਰ 9 ਡੈਥਸ ਰਿਪੋਰਟ ਕੀਤੀਆਂ ਗਈਆਂ ਨੇ ਮੇਰੇ ਖਿਆਲ ਉਸ ਤੋਂ ਪਿਛਲੇ ਦਿਨ ਦੀਆਂ ਨੇ ਜੀ ਜਿਹੜੀਆਂ 16 ਤੁਸੀਂ ਕਹਿ ਰਹੇ ਹੋ
13 ਅੱਜ ਖਬਰਾਂ ਦੇ ਵਿੱਚ ਸੀਗਾ ਅੱਜ ਕਿ 13 ਮੌਤਾਂ ਹੋਈਆਂ ਨੇ ਉੱਥੇ
ਹੋ ਸਕਦਾ ਜੀ ਉੱਥੇ ਥੋੜੀ ਜਿਹੀ ਡਿਸਕ੍ਰੀਪੈਂਸੀ ਰਹਿੰਦੀ ਹੈ ਜਿਹੜੇ ਨੰਬਰਸ ਰਿਪੋਰਟ ਹੁੰਦੇ ਨੇ ਵਰਸਿਸ ਜਿਹੜੇ ਉੱਥੇ ਮੀਡੀਆ ਤੋਂ ਆਉਂਦੇ ਨੇ ਸੋ 3-4 ਨੰਬਰਸ ਦਾ ਫਰਕ ਇੱਧਰ ਉੱਧਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਈਵਨ ਜੇ ਤੁਸੀਂ 3-4 ਵੈਬਸਾਈਟਸ ਵੀ ਡਿਫਰੈਂਟ ਦੇਖਦੇ ਹੋ ਤਾਂ ਅਕਸਰ ਜਿਹੜੇ ਨੰਬਰ ਜਗਦੀਸ਼ ਜੀ ਮਾੜੇ ਮੋਟੇ 1-2-3-4 ਨੰਬਰ ਉੱਤੇ ਥੱਲੇ ਹੋ ਜਾਂਦੇ ਨੇ
ਜੀ ਇਸ ਤੋਂ ਇਲਾਵਾ ਹੋਰ ਕਿਹੜਾ ਮੁਲਕ ਇਸ ਸਮੇਂ ਚਿੰਤਾਜਨਕ ਸਥਿਤੀ ਦੇ ਵਿੱਚ ਹੈ
ਚਿੰਤਾਜਨਕ ਸਥਿਤੀ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਜੀ ਪਾਪੂਲੇਸ਼ਨ ਕਿੰਨੀ ਹੈ ਪਰ ਕਾਫੀ ਕਾਫੀ ਜਿਹੜੇ ਨੇ ਕੰਟਰੀਜ਼ ਹੁਣ ਉਹਨਾਂ ਦੇ ਵਿੱਚ ਕੇਸ ਜਿਹੜੇ ਨੇ ਜੀ 4,000-5,000 ਬੰਗਲਾਦੇਸ਼ ਦੇ ਵਿੱਚ 3,009 ਕੇਸ ਆਏ ਨੇ ਜੀ 35 ਮੌਤਾਂ ਹੋ ਚੁੱਕੀਆਂ ਨੇ ਅਰਜਨਟੀਨਾ ਦੇ ਵਿੱਚ ਕਾਫੀ ਕੇਸ ਆਉਂਦੇ ਨੇ 5,641 ਨਵੇਂ ਕੇਸ ਆਏ ਨੇ ਜੀ ਇਰਾਕ ਦੇ ਵਿੱਚ ਤਕਰੀਬਨ 3,000 ਕੇਸ ਆਏ ਨੇ ਸੋ ਵਰਲਡ ਵਾਈਡ ਕਾਫੀ ਕੰਟਰੀਜ਼ ਨੇ ਜਿੱਥੇ ਨੰਬਰ ਆ ਰਹੇ ਨੇ ਇਸਰੀਅਲ ਦੇ ਵਿੱਚ 2,000 ਤੋਂ ਉੱਪਰ ਕੇਸ ਆਏ ਨੇ ਜੀ ਪਨਾਮਾ ਦੇ ਵਿੱਚ 1,046 ਕੇਸ ਆਏ ਨੇ ਰੋਮੇਨੀਆ ਦੇ ਵਿੱਚ ਵੀ ਨੰਬਰ ਵਧਿਆ ਜੀ 1,182 ਨਵੇਂ ਕੇਸ ਆਏ ਨੇ 30 ਮੌਤਾਂ ਹੋਈਆਂ ਨੇ ਔਰ ਗਵਾਟੇਮਾਲਾ ਦੇ ਵਿੱਚ 1,154 ਕੇਸ ਆਏ 53 ਮੌਤਾਂ ਹੋਈਆਂ ਨੇ ਸੋ ਜਿਹੜੀਆਂ ਕੰਟਰੀਜ਼ 'ਚ ਪਹਿਲਾਂ ਆਪਾਂ ਨੂੰ ਲੱਗਦਾ ਸੀ ਕਿ ਇੱਥੇ ਬਿਲਕੁਲ ਕੰਮ ਠੀਕ ਹੋ ਗਿਆ ਜੀ ਉੱਥੇ ਵੀ ਕੇਸਿਸ ਆ ਰਹੇ ਨੇ ਚਾਹੇ ਇੱਕਾ ਦੁੱਕਾ ਆ ਰਹੇ ਨੇ ਸਾਊਥ ਕੋਰੀਆ ਜਿਹਦੀ ਆਪਾਂ ਮੁੜ ਤੋਂ ਬਹੁਤ ਤਾਰੀਫ ਕਰਦੇ ਆ ਰਹੇ ਹਾਂ ਜੀ ਕਿ ਉੱਥੇ ਬਹੁਤ ਵਧੀਆ ਸਾਰਾ ਸਿਸਟਮ ਚੱਲ ਰਿਹਾ ਈਵਨ ਉੱਥੇ ਵੀ ਜਿਹੜੇ ਨੇ ਜੀ ਨਵੇਂ 48 ਕੇਸ 50 ਕੇਸ ਜਿਹੜੇ ਨੇ ਆ ਰਹੇ ਨੇ
ਜੀ ਔਰ ਸਾਡੇ ਕਾਲਰ ਨੇ ਹੈਮਿਲਟਨ ਦੇ ਬਾਰੇ 'ਚ ਪੁੱਛਿਆ ਕਿ ਹੈਮਿਲਟਨ ਦੀ ਕੀ ਸਥਿਤੀ ਹੈ ਬ੍ਰੈਂਪਟਨ ਮਿਸਾਗਾ ਕੈਲੇਡਨ ਟੋਰਾਂਟੋ ਦੀ ਤੁਸੀਂ ਗੱਲ ਕਰਦੇ ਰਹੇ ਹੋ ਹੈਮਿਲਟਨ ਦੀ ਵੀ ਗੱਲ ਕਰਦੇ ਹੋ ਔਰ ਜੋ ਮੇਰੇ ਸਾਹਮਣੇ ਇਸ ਸਮੇਂ ਹੈਮਿਲਟਨ ਦਾ ਡਾਟਾ ਉਹਦੇ 'ਚ ਟੋਟਲ ਕੇਸਿਸ ਹੈਮਿਲਟਨ ਦੇ ਵਿੱਚ ਹੁਣ ਤੱਕ 890 ਜਿਹੜੇ ਨੇ ਪਾਏ ਗਏ ਨੇ ਜਿਹ 'ਚੋਂ 881 ਪੋਜ਼ਿਟਿਵ ਨੇ ਅਤੇ 9 ਦਾ ਹਾਲੇ ਪ੍ਰੋਬੇਬਲ ਕੇਸ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਹੈ ਅਤੇ 827 ਇਹਦੇ 'ਚੋਂ ਰਿਕਵਰ ਹੋ ਚੁੱਕੇ ਨੇ ਅਤੇ 45 ਲੋਕ ਹੁਣ ਤੱਕ ਹੈਮਿਲਟਨ ਦੇ ਵਿੱਚ ਮਰ ਚੁੱਕੇ ਨੇ ਔਰ ਕੱਲ੍ਹ ਇਹ 9 ਵਜੇ ਤੱਕ ਦੇ ਨੰਬਰ ਆ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਬਾਕੀ ਹਜੇ ਸਿਟੀ ਨੇ ਅਪਡੇਟ ਨਹੀਂ ਕੀਤਾ ਇਸ ਨੂੰ ਸੋ ਹੈਮਿਲਟਨ ਦੇ ਵਿੱਚ ਇਸ ਸਮੇਂ 827 ਰਿਕਵਰ ਹੋ ਚੁੱਕੇ ਨੇ 881 ਟੋਟਲ ਨੇ ਅਤੇ ਥੋੜ੍ਹੇ ਜਿਹੇ 50 ਪਲੱਸ ਜਿਹੜੇ ਇਸ ਸਮੇਂ ਪੋਜ਼ਿਟਿਵ ਹੋਣਗੇ ਅਤੇ ਨਾਲ ਦੀ ਨਾਲ 45 ਮੌਤਾਂ ਹੈਮਿਲਟਨ ਦੇ ਵਿੱਚ ਹੋ ਚੁੱਕੀਆਂ ਨੇ
ਜੀ ਬਿਲਕੁਲ ਇਹਦੇ ਵਿੱਚ ਮਾੜਾ ਜਿਹਾ ਐਡ ਕਰ ਦਿੰਦਾ ਜੀ ਜਿਹੜੀ ਲੇਟੈਸਟ ਨੰਬਰ ਹੈ ਜੀ ਉੱਥੇ ਹੈਮਿਲਟਨ ਦਾ 888 ਹੋ ਗਿਆ ਤੇ ਬਾਕੀ ਸਾਰਾ ਕੁਝ ਸੇਮ ਹੈ ਜੀ ਰਿਕਵਰੀ ਜਿਹੜੀ 827 ਹੋ ਚੁੱਕੀ ਹੈ ਜੀ ਔਰ ਡੈਥਸ ਵੀ ਜਿਹੜੀਆਂ ਨੇ 45 ਹੋਈਆਂ ਨੇ
ਜੀ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਆਪਣੇ ਗੁਰਪ੍ਰੀਤ ਜੀ ਸਸਕੈਚਮੈਨ ਦੇ ਵਿੱਚ ਇੱਕ ਰਿਲੀਜੀਅਸ ਤਬਕਾ ਹੈ ਔਰ ਉਹਦੇ 'ਚ ਕਾਫੀ ਇਹ ਕੋਰੋਨਾ ਵਾਇਰਸ ਫੈਲਣ ਦੇ ਸਮੇਂ ਆਸਾਰ ਨੇ ਅਤੇ ਉੱਥੋਂ ਦੇ ਪ੍ਰੀਮੀਅਰ ਉਹਨਾਂ ਨੂੰ ਵਾਰ ਵਾਰ ਗੁਹਾਰ ਲਾ ਰਹੇ ਨੇ ਕਿ ਤੁਸੀਂ ਆਪਣੇ ਟੈਸਟ ਕਰੋ ਪਰ ਉਹ ਕਿਉਂਕਿ ਇੱਕ ਖਾਸ ਧਾਰਮਿਕ ਗਰੁੱਪ ਨਾਲ ਜੁੜੇ ਹੋਣ ਕਰਕੇ ਹਲੇ ਉਹ ਟੈਸਟ ਵਾਲੇ ਨੀ ਤਵੱਜੋ ਨਹੀਂ ਦੇ ਰਹੇ ਗੇ
ਬੜਾ ਟ੍ਰਿਕੀ ਸਿਚੁਏਸ਼ਨ ਹੋ ਜਾਂਦਾ ਜੀ ਉੱਥੇ ਜਦੋਂ ਵੀ ਕਿਤੇ ਵੀ ਰਿਲੀਜਨ ਦੀ ਗੱਲ ਆ ਜਾਂਦੀ ਹੈ ਤੇ ਉੱਥੇ ਜਿਹੜੀ ਹੈ ਜੀ ਸਰਕਾਰਾਂ ਨੂੰ ਵੀ ਕਈ ਵਾਰੀ ਹਾਰ ਮੰਨਣੀ ਪੈਂਦੀ ਹੈ ਰਿਲੀਜਨ ਦੇ ਵਿੱਚ ਲੋਕ ਜਿਹੜੇ ਨੇ ਥੋੜੇ ਜਿਹੇ ਜ਼ਿਆਦਾ ਉਹਨੂੰ ਧਿਆਨ ਨਾਲ ਲੈ ਲੈਂਦੇ ਨੇ ਔਰ ਜਿਹੜੀ ਹੈ ਜੀ ਲਾਜ਼ ਐਂਡ ਆਰਡਰ ਨੂੰ ਗੱਲ ਨਹੀਂ ਮੰਨਦੇ ਪਰ ਮੇਰੇ ਖਿਆਲ ਦੇ ਨਾਲ ਜਿਹੜੀ ਹੈ ਜੀ ਉਹ ਰਿਲੀਜਨ ਨੂੰ ਇਸ ਟਾਈਮ ਤੇ ਪਿੱਛੇ ਛੱਡ ਕੇ ਸਭ ਤੋਂ ਵੱਡਾ ਰਿਲੀਜਨ ਹਿਊਮੈਨਿਟੀ ਹੈ ਜੀ ਜੇਕਰ ਅਸੀਂ ਆਪ ਹੀ ਖੁਦ ਨਹੀਂ ਬਚੇ ਤਾਂ ਰਿਲੀਜਨ ਵੀ ਸਾਨੂੰ ਕੁਛ ਨਹੀਂ ਸੇਵ ਕਰ ਸਕਦਾ ਸੋ ਮੇਰਾ ਮੰਨਣਾ ਜੀ ਰਿਲੀਜਨ ਕੋਈ ਵੀ ਹੋਵੇ ਦਿਸ ਇਜ਼ ਦਾ ਟਾਈਮ ਜਦੋਂ ਸਾਨੂੰ ਸਰਕਾਰਾਂ ਦੀ ਔਰ ਹੈਲਥ ਆਫੀਸ਼ੀਅਲਸ ਨੇ ਜਿਹੜੇ ਸਾਰੇ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਔਰ ਆਪਾਂ ਮੰਨੀ ਵੀ ਸੀ ਇੱਥੇ ਦੇਖਦੇ ਹਾਂ ਉੱਥੇ ਵੀ ਮੰਨੀ ਵੀ ਸੀ ਜਦੋਂ ਆਪਾਂ ਨੂੰ ਕਿਹਾ ਸੀ ਕਿ ਸਾਰੇ ਬੰਦ ਕਰ ਦਿੱਤੇ ਗਏ ਨੇ ਸੋ ਇਟਸ ਅ ਵੰਡਰਫੁਲ ਟਾਈਮ ਸਾਨੂੰ ਜਿਹੜਾ ਹੈ ਜੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਰਿਲੀਜਨ ਭਾਵੇਂ ਕੋਈ ਵੀ ਹੋਵੇ ਜੀ
ਗੁਰਪ੍ਰੀਤ ਜੀ ਅੱਜ ਆਪਣੇ ਅੰਟਾਰੀਓ ਦੇ ਵਿੱਚ ਸਕੂਲਾਂ ਨੂੰ ਰੀਓਪਨ ਦੀ ਪਲਾਨ ਹੈ ਜਿਹੜੀ ਉਹ ਪ੍ਰੀਮੀਅਰ ਡਗ ਫੋਰਡ ਅਤੇ ਆਪਣੇ ਸਟੀਵਨ ਲੇਚੇ ਵੱਲੋਂ ਕੀਤੀ ਜਾਣੀ ਹੈ ਅਨਾਊਂਸ ਕੀਤੀ ਜਾਣੀ ਹੈ ਇਸ ਦੇ ਉੱਤੇ ਨਜ਼ਰਾਂ ਸਾਰਿਆਂ ਦੀ ਲੱਗੀਆਂ ਨੇ ਕਿ ਸਕੂਲਾਂ ਨੂੰ ਕਿਸ ਤਰ੍ਹਾਂ ਖੋਲ੍ਹਿਆ ਜਾਵੇ ਅਤੇ ਕੀ ਅੰਟਾਰੀਓ ਦੇ ਪਾਸ ਹੈ ਤੁਹਾਨੂੰ ਲੱਗਦਾ ਹੈ ਕਿ ਸਾਰੇ ਸਟੂਡੈਂਟ ਵਾਪਸ ਚਲੇ ਜਾਣੇ ਚਾਹੀਦੇ ਨੇ ਜਾਂ ਫਿਰ 50-50 ਕਰ ਦੇਣੇ ਚਾਹੀਦੇ ਨੇ ਜਾਂ ਫਿਰ ਆਨਲਾਈਨ ਚੱਲਣੇ ਚਾਹੀਦੇ ਨੇ ਕੋਰਸਸ?
ਮੈਨੂੰ ਲੱਗਦਾ ਜਗਦੀਸ਼ ਜੀ, ਜਿੱਥੇ ਤੱਕ ਪਰਸਨਲੀ ਮੇਰਾ ਓਪੀਨੀਅਨ ਆ, ਮੈਨੂੰ ਲੱਗਦਾ ਹਲੇ ਵੀ ਇਟਸ ਵੀ ਆਰ ਨਾਟ ਰੈਡੀ ਕਿ ਬੱਚਿਆਂ ਨੂੰ ਸਾਰਿਆਂ ਨੂੰ ਫੁੱਲ ਸਕੂਲ ਭੇਜਿਆ ਜਾਵੇ, ਕਿਉਂਕਿ ਮੈਨੂੰ ਪਤਾ ਜਿੰਨੇ ਕੁ ਮੇਰੀ ਨੇਬਰਹੁੱਡ ਦੇ ਵਿੱਚ, ਕਿਉਂਕਿ ਸਾਰਿਆਂ ਨੂੰ ਆਈ ਸੀਗੀ ਲੈਟਰ ਜਾਂ ਉਹਨਾਂ ਨੂੰ ਫੋਨ ਆਏ ਸੀਗੇ ਕਿ ਤੁਸੀਂ ਆਪਣਾ ਵਿਊ ਪੁਆਇੰਟ ਦਿਓ ਵੈਬਸਾਈਟ ਤੇ ਜਾ ਕੇ, ਤਾਂ 90% ਪੀਪਲ ਜਿਹੜੇ ਮੈਂ ਜਾਣਦਾ ਜੀ ਉਹਨਾਂ ਨੇ ਨੋ ਕਹੀ ਸੀ। ਸੋ ਮੈਨੂੰ ਲੱਗਦਾ ਜੀ ਕੋਈ ਵੀ ਨਹੀਂ ਮੰਨਣਗੇ ਪੇਰੈਂਟਸ ਹਲੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ। ਆਈ ਥਿੰਕ ਦੇ ਆਰ ਸਟਿਲ ਵਰਿਡ ਕਿ ਇਹਦਾ ਪਤਾ ਨਹੀਂ ਕੀ ਹੋ ਸਕਦਾ, ਔਰ ਬੱਚੇ ਕਿਉਂਕਿ ਅਹਿਤਿਆਤ ਸਕੂਲਾਂ ਦੇ ਵਿੱਚ ਨਹੀਂ ਰੱਖਦੇ। ਔਰ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਜਗਦੀਸ਼ ਜੀ, ਮੈਨੂੰ ਲੱਗਦਾ ਅੱਗੇ ਜਾ ਕੇ ਤੁਸੀਂ ਕਵਰ ਵੀ ਕਰੋਗੇ। ਇੰਡੀਆ ਦੇ ਵਿੱਚ ਸਵੀਪਿੰਗ ਚੇਂਜਸ ਕੀਤੀਆਂ ਗਈਆਂ ਨੇ ਜੀ ਕੈਬਨਿਟ ਵੱਲੋਂ, ਇੰਡੀਆ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ ਵਿੱਚ। ਵੈਸੇ ਮੈਂ ਮੋਦੀ ਸਾਹਿਬ ਦਾ ਕੋਈ ਬਹੁਤਾ ਵੱਡਾ ਫੈਨ ਨਹੀਂ ਹੈ, ਪਰ ਕਈ ਕਈ ਚੀਜ਼ਾਂ ਜਿਹੜੀਆਂ ਉਹ ਕਰਦੇ ਨੇ ਬਹੁਤ ਅੱਛੀਆਂ ਕਰਦੇ ਨੇ। ਔਰ ਜਿਹੜੀ ਨਵੀਂ ਪਾਲਿਸੀ ਲੈ ਕੇ ਆਏ ਨੇ ਜੀ ਐਜੂਕੇਸ਼ਨ ਪਾਲਿਸੀ ਇੰਡੀਆ ਦੇ ਵਿੱਚ, ਔਰ ਇਹ ਜਦੋਂ ਪਾਸ ਹੋ ਚੁੱਕੀ ਹੈ ਲਾਗੂ ਹੋਏਗੀ, ਤਾਂ ਇਹ ਬਹੁਤ ਵਧੀਆ ਚੀਜ਼ ਕੀਤੀ ਹੈ ਜੀ ਉਹਨਾਂ ਨੇ, ਸ਼ਲਾਘਾ ਉਹਨਾਂ ਦੀ ਕਰਨੀ ਬਣਦੀ ਹੈ ਜੀ ਇਹਦੇ ਤੇ। ਇਹਦੀਆਂ ਹਾਈਲਾਈਟਸ ਮੈਂ ਕੋਸ਼ਿਸ਼ ਕਰੂੰਗਾ ਜੀ ਜਿਹੜੀਆਂ ਪਾਲਿਸੀ ਦੀਆਂ ਨੇ, ਕੱਲ ਨੂੰ ਆਪਾਂ ਅਨਾਊਂਸ ਕਰੀਏ, ਕਿਉਂਕਿ 54 ਪੇਜ ਦੀ ਇਹ ਪਾਲਿਸੀ ਹੈ ਜੀ, ਔਰ ਇਹਦੇ ਵਿੱਚ ਬਹੁਤ ਵਧੀਆ ਚੇਂਜਸ ਕੀਤੀਆਂ ਗਈਆਂ ਨੇ ਜਿਹੜੀਆਂ ਅੱਜ ਤੱਕ ਆਪਾਂ ਬੁਕਿਸ਼ ਨੌਲੇਜ ਇਕੱਠੀ ਕਰਦੇ ਰਹੇ ਹਾਂ ਇੰਡੀਆ ਦੇ ਵਿੱਚ। ਹੁਣ ਜਿਹੜੀਆਂ ਹੈਂਡਸ ਔਨ ਟ੍ਰੇਨਿੰਗ ਜਿੱਦਾਂ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਜਾਂ ਫੋਰਨ ਕੰਟਰੀਜ਼ ਦੇ ਵਿੱਚ ਜਿੱਦਾਂ ਹੁੰਦੀ ਹੈ, ਔਰ ਉਸੇ ਤਰ੍ਹਾਂ ਪ੍ਰਾਇਮਰੀ ਸਕੂਲ, ਮਿਡਲ ਸਕੂਲ, ਹਾਈ ਸਕੂਲ ਤੇ ਫਿਰ ਸੀਨੀਅਰ ਸਕੂਲ ਦਾ ਜਿਹੜਾ ਜੀ ਉਹਨਾਂ ਨੇ ਲੈ ਕੇ ਆਉਂਦਾ ਹੈ, ਜਿਹੜੀ ਹੈ 4 ਸਾਲ ਦੀ ਡਿਗਰੀ ਹੋਏਗੀ ਕੋਈ ਵੀ ਹੋਏਗੀ, ਔਰ ਜਿਹੜੇ ਸਾਰੇ ਟੀਚਰਸ ਨੇ ਉਹਨਾਂ ਨੂੰ ਵੀ ਕੋਲੈਬੋਰੇਟਿਵਲੀ ਅੱਛੀ ਟ੍ਰੇਨਿੰਗ ਸਾਰਿਆਂ ਨੂੰ ਇੱਕੋ ਜੀ ਮਿਲੇਗੀ, ਔਰ ਜਿਹੜੇ ਸਾਰੇ ਐਂਟਰੈਂਸ ਐਗਜ਼ਾਮਸ ਨੇ ਉਹ ਵੀ ਸਾਰੇ ਇੱਕੋ ਤਰ੍ਹਾਂ ਦੇ ਹੋਣਗੇ, ਤਾਂ ਕਿ ਸਾਰੇ ਸਟੂਡੈਂਟਸ ਜਿਹੜੇ ਆ ਜੀ ਉਹਨਾਂ ਨੂੰ ਫੇਅਰਲੀ ਔਰ ਇਕੁਅਲੀ ਟ੍ਰੀਟ ਕੀਤਾ ਜਾਵੇ। ਸੋ ਬਹੁਤ ਅੱਛੀਆਂ ਚੇਂਜਸ ਕੀਤੀਆਂ ਨੇ ਜੀ ਜਿਹੜੀਆਂ ਵੀ ਕੀਤੀਆਂ।
ਬਿਲਕੁਲ, ਅੱਜ ਦੇ ਅਸੀਂ ਅਗਲੇ ਪੰਜਾਬ ਦੀਆਂ ਖਬਰਾਂ ਦੇ ਸੈਗਮੈਂਟ 'ਚ ਵੀ ਕਵਰ ਕਰਾਂਗੇ ਅਤੇ ਜ਼ਰੂਰ ਬਾਕੀ ਹਾਈਲਾਈਟ ਕਰਾਂਗੇ। ਗੁਰਪ੍ਰੀਤ ਜੀ, ਇੱਕ ਵਾਰ ਸਾਨੂੰ ਜਦੋਂ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਦੇ ਉੱਤੇ ਜਾਣ ਦਾ ਸਬੱਬ ਬਣਿਆ ਸੀਗਾ, ਅਤੇ ਉਦੋਂ ਇਹ CM ਸੀਗੇ ਗੁਜਰਾਤ ਦੇ, ਉੱਥੇ ਇਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਸੀ। ਸਾਰੇ ਹੀ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਜਿਹੜੇ CM ਨੇ ਉਹਨਾਂ ਨੇ ਆ ਕੇ ਆਪਣੇ ਭਾਸ਼ਣ ਜਿਹੜੇ ਦਿੱਤੇ ਸਨ, ਅਤੇ ਪੰਜਾਬ ਦੇ ਵੱਲੋਂ ਸੁਖਬੀਰ ਬਾਦਲ ਜੀ ਉੱਥੇ ਬੋਲੇ ਸਨ, ਜਿਨ੍ਹਾਂ ਨੇ ਗੱਲ ਕਹੀ ਸੀਗੀ ਕਿ ਅਸੀਂ ਸਾਡੇ ਪੰਜਾਬੀ ਨੌਜਵਾਨ ਆ ਜਿਹੜੇ ਇਸ ਸਮੇਂ ਅਸੀਂ ਉਹਨਾਂ ਨੂੰ ਇੰਨੇ ਸਿਕਿਉਰਿਟੀ ਦੇ ਕੋਰਸਿਸ ਕਰਵਾਏ, ਇੱਥੇ ਇੱਥੇ ਅਸੀਂ ਆਹ ਕਰਵਾਇਆ, ਔਰ ਜਿੰਨਾ ਇਹਨਾਂ ਦਾ ਵਿਜ਼ਨ ਸੀਗਾ ਐਜੂਕੇਸ਼ਨ ਨੂੰ ਲੈ ਕੇ, ਅਤੇ ਇਹਨਾਂ ਨੇ ਜਿਹੜੀ ਗੱਲ ਕੀਤੀ ਸੀ ਜ਼ਿਆਦਾ ਪ੍ਰੈਕਟੀਕਲ ਕਰਨ ਦੀ ਹੀ ਗੱਲ ਕੀਤੀ ਸੀਗੀ, ਅਤੇ ਆਈ ਥਿੰਕ ਉਹ ਕਈ ਸਾਲ ਪਹਿਲਾਂ ਸੁਣਿਆ ਹੋਇਆ ਭਾਸ਼ਣ ਉਹਨਾਂ ਦਾ, ਹੁਣ ਉਹ ਗੱਲ ਉਸ ਨੂੰ ਸੱਚ ਕਰਕੇ ਦਿਖਾ ਰਹੇ ਨੇ
ਜੀ। ਬਿਲਕੁਲ, ਔਰ ਵੈਸੇ ਇਹਨਾਂ ਦੇ ਜੋ ਵੀ ਆ ਮੈਨੂੰ ਨਹੀਂ ਪਤਾ, ਕਿਉਂਕਿ ਇਹਨਾਂ ਦੀ ਕਾਫੀ ਨਿਖੇਧੀ ਵੀ ਹੁੰਦੀ ਹੈ ਜਿੱਦਾਂ ਟਰੰਪ ਸਾਹਿਬ ਦੀ ਹੁੰਦੀ ਹੈ, ਪਰ ਇੱਕ ਗੱਲ ਮੇਰੀ ਮੰਨਣੀ ਹੈ ਜੀ, ਇਹ ਦੋਨੋਂ ਜਿਹੜੇ ਲੀਡਰ ਨੇ ਕਮ ਸੇ ਕਮ ਇਹ ਡਿਸੀਜਨ ਮੇਕ ਜ਼ਰੂਰ ਕਰਦੇ ਨੇ। ਬਹੁਤ ਸਾਰੇ ਐਸੇ ਦੁਨੀਆ ਦੇ ਵਿੱਚ ਡਿਸੀਜਨ ਲੀਡਰ ਨੇ ਜਿਹੜੇ ਕੋਈ ਡਿਸੀਜਨ ਮੇਕ ਨਹੀਂ ਕਰਦੇ, ਉਹਨਾਂ ਨੂੰ ਸਿਰਫ ਇਹ ਹੁੰਦਾ ਜੇ ਗਲਤ ਡਿਸੀਜਨ ਹੋ ਗਿਆ ਤਾਂ ਸਾਡੀਆਂ ਵੋਟਾਂ ਖੁੱਸ ਜਾਣੀਆਂ ਨੇ। ਐਟਲੀਸਟ ਇਹ ਦੋ ਬੰਦੇ ਨੇ ਜੀ, ਚਾਹੇ ਇਹ ਗਲਤ ਕਰਨ ਚਾਹੇ ਠੀਕ ਕਰਨ, ਇਹ ਡਿਸੀਜਨ ਜ਼ਰੂਰ ਕਰਦੇ ਨੇ। ਔਰ ਤੀਸਰਾ ਇਹਨਾਂ ਦੇ ਵਿੱਚ ਮੈਂ ਇਨਕਲੂਡ ਕਰ ਲੈਂਦਾ ਜੀ, ਨਿਊਜ਼ੀਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਉਹਨਾਂ ਦੇ ਡਿਸੀਜਨ ਤਾਂ ਹੁੰਦੇ ਹੀ ਚੰਗੇ ਨੇ ਔਰ ਉਹ ਡਿਸੀਜਨ ਵੀ ਬਹੁਤ ਵਧੀਆ ਲੈਂਦੇ ਨੇ, ਪਰ ਇਹ ਦੋ ਜਿਹੜੇ ਲੀਡਰ ਨੇ ਇਸੇ ਕਰਕੇ ਇਹਨਾਂ ਦੀ ਦੁਨੀਆ ਦੇ ਵਿੱਚ ਨਿਖੇਧੀ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ, ਨੈਗੇਟਿਵਿਟੀ ਵੀ ਇਹਨਾਂ ਵਾਸਤੇ ਬਹੁਤ ਬੋਲੀ ਜਾਂਦੀ ਹੈ, ਪਰ ਐਟਲੀਸਟ ਇਹਨਾਂ ਦੀ ਐਟਲੀਸਟ ਬੈਕਬੋਨ ਹੈ ਜੀ, ਡਿਸੀਜਨ ਮੇਕਿੰਗ ਕਰਦੇ ਨੇ।
ਆਲਰਾਈਟ, ਥੈਂਕ ਯੂ ਸੋ ਮੱਚ ਗੁਰਪ੍ਰੀਤ ਜੀ,
ਧੰਨਵਾਦ ਜਗਦੀਸ਼,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰ ਸਾਰਦੇ ਨੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਜਨਦੀਪ ਜੀ ਇੱਕ ਤੁਹਾਡੇ ਲਈ ਗੀਤ ਪੇਸ਼ ਕਰਨਗੇ ਕੁਝ ਸਮੇਂ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਇੱਥੋਂ ਦੀਆਂ ਬਾਕੀ ਖਬਰਾਂ ਨੇ ਉਹਨਾਂ ਉੱਤੇ ਨਜ਼ਰ ਮਾਰਦੇ ਰਹਾਂਗੇ। ਇੱਕ ਵਾਰੀ ਫਿਰ ਦੱਸ ਦਈਏ ਕਿ ਮਿਸਾਗਾ ਦਾ ਜਿਹੜਾ ਖਾਂਡੋ ਪ੍ਰੋਜੈਕਟ ਆ, ਅਗਸਤ ਦੇ 3rd ਵੀਕ ਦੇ ਵਿੱਚ ਜਾ ਕੇ ਰਿਲੀਜ਼ ਹੋਣਾ। ਉਹਦੇ ਲਈ ਹੁਣੇ ਤੋਂ ਹੀ ਤੁਸੀਂ ਆਪਣੀ ਜਿਹੀ ਬੁਕਿੰਗ ਦੇ ਲਈ ਆਪਣੀ ਰਜਿਸਟ੍ਰੇਸ਼ਨ ਨਾ ਕਰਵਾ ਸਕਦੇ ਹੋ। 416-867-6464 ਡੰਡਾਸ ਐਂਡ ਹਾਈਵੇ 10 ਦੇ ਕਾਰਨਰ ਦੇ ਉੱਤੇ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ, ਕੁੱਕਸਵਿਲ ਦੇ ਏਰੀਏ ਦੇ ਵਿੱਚ ਜਿੱਥੇ ਬਿਲਕੁਲ LRT ਨਾਲ ਨਵੀਂ ਨਿਕਲਣੀ ਹੈ, ਔਰ ਉੱਥੇ ਤੁਸੀਂ ਇਹ ਪਹਿਲੇ ਫੇਜ਼ ਦੇ ਵਿੱਚ, ਪਹਿਲੇ ਟਾਵਰ ਦੇ ਵਿੱਚ ਬੁਕਿੰਗ ਕਰਵਾ ਸਕਦੇ ਹੋ। 416-867-6464 ਹਰਦੀਪ ਗਰੇਵਾਲ ਦਾ ਨੰਬਰ ਹੈ, 416-877-6464 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਮੇਰੇ ਪਾਸ ਇੱਕ ਘਰ ਅਸੀਂ ਅੱਜ ਲਿਸਟ ਕਰਨ ਜਾ ਰਹੇ ਹਾਂ, ਬਿਲਕੁਲ ਗੋਰਵੇ ਐਂਡ ਕੋਟਰਲ ਦੇ ਏਰੀਏ ਦੇ ਵਿੱਚ, ਔਰ ਇਹ 3300 ਸਕੇਅਰ ਫੁੱਟ 5 ਬੈਡਰੂਮ ਦਾ ਘਰ ਹੈ, ਅਤੇ ਇਹਦੀ ਫਿਨਿਸ਼ ਬੇਸਮੈਂਟ ਹੈ ਸੈਪਰੇਟ ਐਂਟਰਸ ਦੇ ਨਾਲ, ਬਹੁਤ ਵਧੀਆ ਜਿਹੜਾ ਘਰ ਇਹ ਰੱਖਿਆ ਗਿਆ ਆ। ਇਹਨੂੰ ਦੇਖਣ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰਨਾ ਹੈ 416-970-5005। ਵਰਚੁਅਲ ਟੂਰ ਤੁਹਾਨੂੰ ਦਿਖਾ ਦਿੱਤਾ ਜਾਵੇਗਾ, ਪ੍ਰੋਪਰਟੀ ਚੰਗੀ ਹੈ ਔਰ 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ। ਸਾਰੀਆਂ ਗੱਲਾਂ ਦੇਖਣ ਤੋਂ ਬਾਅਦ ਹੀ ਫਿਰ ਜੇ ਘਰ ਤੁਸੀਂ ਦੇਖਣਾ ਦਿਖਾਇਆ ਜਾਵੇਗਾ। 416-970-5005 ਮੇਰਾ ਨੰਬਰ ਹੈ। ਇਹ ਤੋਂ ਇਲਾਵਾ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ ਤੁਸੀਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਪਾਸ ਕਾਫੀ ਅੱਛੀਆਂ ਅਪਰਚੁਨਿਟੀਜ਼ ਨੇ, ਲੀਗਲ ਬੇਸਮੈਂਟ ਵਾਲੀਆਂ ਅਪਰਚੁਨਿਟੀਜ਼ ਨੇ, ਉਹਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ। 416-970-5004-16-970-5005-005। ਸਾਜਨਦੀਪ ਜੀ ਕੁਝ ਕਮਰਸ਼ੀਅਲ ਲੈਣਗੇ ਅਤੇ ਉਸ ਤੋਂ ਬਾਅਦ ਫਿਰ ਵਾਪਸ ਪਰਤਦੇ ਹਾਂ ਅਤੇ ਗੱਲ ਕਰਾਂਗਾ। ਅੱਜ ਕਾਫੀ ਬਿਜ਼ੀ ਹੋ ਜਾਣਾ ਪ੍ਰੋਗਰਾਮ, ਜਿੱਥੇ ਵੀ ਚੈਰਿਟੀ ਦਾ ਸਾਰਾ ਮਸਲਾ ਇੱਕ ਵਾਰ ਫਿਰ ਡਿਸਕਸ ਕਰਨਾ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੇਸ਼ੀ ਅਤੇ ਕੇਟੀ ਟੈਲਫੋਰਡ ਉਹਨਾਂ ਦੇ ਚੀਫ ਆਫ ਸਟਾਫ ਦੀ ਜਿਹੜੀ ਉਹਨਾਂ ਦੀ ਚੀਫ ਆਫ ਸਟਾਫ ਆ ਉਹਨਾਂ ਦੀ ਪੇਸ਼ੀ ਦੀ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀਤੀ ਜਾਵੇਗੀ। ਅਤੇ ਨਾਲ ਦੀ ਨਾਲ ਇੱਕ ਖਬਰ ਜਿਹਨੇ ਕਾਫੀ ਚਰਚਾ ਫੜੀ ਹੈ ਸਾਡੇ ਸਿੱਖ ਭਾਈਚਾਰੇ ਦੇ ਵਿੱਚ, ਅਫਗਾਨਿਸਤਾਨ ਦੇ ਹਿੰਦੂ ਸਿੱਖ ਰੈਫਿਊਜੀਆਂ ਨੂੰ ਬੁਲਾਉਣ ਦੇ ਲਈ ਇੱਕ ਵੱਖ ਵੱਖ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਵੱਲੋਂ ਸਾਂਝੇ ਤੌਰ ਦੇ ਉੱਤੇ ਚਿੱਠੀ ਸਾਡੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਲਿਖੀ ਗਈ ਹੈ। ਉਹ ਚਿੱਠੀ ਦੀ ਇਬਾਰਤ ਕੀ ਹੈ, ਉਸ ਦੇ ਵਿੱਚ ਕੀ ਲਿਖਿਆ ਅਤੇ ਕਿਹੜੇ ਕਿਹੜੇ ਐਮ ਪੀ ਨੇ ਇਹ ਰਲ ਕੇ ਉਪਰਾਲਾ ਕੀਤਾ ਅਤੇ ਕਿਹਨਾਂ ਨੇ ਇਹ ਰਿਕੁਐਸਟ ਨਹੀਂ ਮੰਨੀ ਗਈ ਸਾਈਨ ਕਰਨ ਦੀ, ਜਾਂ ਉਸ ਦੇ ਉੱਤੇ ਕਿਹਾ ਨਹੀਂ ਗਿਆ ਕਿ ਸਾਡਾ ਵੀ ਨਾ ਇਸ ਚਿੱਠੀ ਸ਼ਾਮਿਲ ਕਰੋ। ਅਸੀਂ ਵੀ ਚਾਹੁੰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਦੀ ਜਾਨ ਇਸ ਸਮੇਂ ਖਤਰੇ 'ਚ ਹੈ, ਜਿਨ੍ਹਾਂ ਨਾਲ ਲਗਾਤਾਰ ਇੰਨੇ ਸਾਲਾਂ ਤੋਂ ਧੱਕਾ ਕੀਤਾ ਜਾ ਰਿਹਾ, ਉਹਨਾਂ ਨੂੰ ਸੇਫਲੀ ਕੈਨੇਡਾ ਲਿਆਂਦਾ ਜਾਵੇ। ਸੋ ਉਹਨਾਂ ਦੀ ਲਿਸਟ ਵੀ ਸਾਂਝੀ ਕਰਾਂਗਾ ਤੁਹਾਡੇ ਨਾਲ ਅਤੇ ਨਾਲ ਦੀ ਨਾਲ ਕਾਰਨ ਕੀ ਹੈ। ਅੱਛਾ, ਮੈਨੂੰ ਇਹ ਕਾਰਨ ਲੱਗਦਾ, ਅੱਛਾ ਮੈਂ ਪੜ੍ਹਨੀ ਤਾਂ ਹੁੰਦੀ ਹੈ ਖਬਰ ਦੀ ਹੈੱਡਲਾਈਨ ਅਤੇ ਉਸ ਤੋਂ ਬਾਅਦ ਫਿਰ ਕਮਰਸ਼ੀਅਲ ਲੈਣੀਆਂ ਹੁੰਦੀਆਂ ਜਾਂ ਫਿਰ ਕੋਈ ਹੋਰ ਕਰਨਾ ਹੁੰਦਾ ਅਤੇ, ਪਰ ਮੈਂ ਖਬਰ ਅੱਧੀ ਪਾਉਣੀ ਤਾਂ ਹੈੱਡਲਾਈਨ 'ਚ ਹੀ ਸੁਣਾ ਦਿੰਦਾ। ਅੱਛਾ, ਮੈਨੂੰ ਕਾਰਨ ਇਹ ਲੱਗਦਾ ਹੈ ਕਿ ਜਦੋਂ ਵਰਲਡ ਸਿੱਖ ਔਰਗਨਾਈਜੇਸ਼ਨ ਵਾਲਿਆਂ ਨੇ ਇਹ ਆਪਣੀ ਲੌਬੀ ਕੀਤੀ ਸਾਰੇ ਐਮ ਪੀਆਂ ਦੇ ਨਾਲ ਕਿ ਤੁਸੀਂ ਆਹ ਚਿੱਠੀ ਇੱਕ ਸਾਂਝੇ ਤੌਰ ਦੇ ਉੱਤੇ ਲਿਖੀਏ ਅਤੇ ਇਹਦੇ 'ਚ ਆਪਾਂ ਰਿਕੁਐਸਟ ਕਰੀਏ ਇਮੀਗ੍ਰੇਸ਼ਨ ਮਿਨਿਸਟਰ ਨੂੰ, ਜਿਹਦੇ 'ਚ ਕੰਜ਼ਰਵੇਟਿਵਸ ਅਤੇ ਐਨ ਡੀ ਪੀ ਗ੍ਰੀਨ ਤਿੰਨ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਨੇ ਇਸ ਦੇ ਉੱਤੇ ਆਪਣੇ ਹਸਤਾਖਰ ਕੀਤੇ ਅਤੇ ਇਹ ਸਾਂਝੇ ਤੌਰ ਦੇ ਉੱਤੇ ਚਿੱਠੀ ਲਿਖੀ ਗਈ। ਪਰ ਲਿਬਰਲਸ ਦਾ ਕੋਈ ਵੀ ਐਮ ਪੀ ਇਸ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਮੈਨੂੰ ਲੱਗਦਾ ਇਹ ਕਿ ਡਬਲਿਊ ਐੱਸ ਓ ਦੇ ਜਿਸ ਐਡਰੈਸ ਤੋਂ ਇਹ ਚਿੱਠੀ ਲਿਖੀ ਹੋਣੀ ਹੈ ਐਮ ਪੀਜ਼ ਨੂੰ, ਉਹਦਾ ਜਿਹੜਾ ਪੋਸਟਲ ਕੋਡ ਹੋਣਾ ਉਹ ਕਿਸੇ ਐਸੇ ਰਾਈਡਿੰਗਸ ਦਾ ਹੋਣਾ ਜਿੱਥੇ ਕੋਈ ਵੀ ਲਿਬਰਲਸ ਦਾ ਐਮ ਪੀ ਨਹੀਂ ਹੈਗਾ। ਸੋ ਇਸ ਕਰਕੇ ਪੋਸਟਲ ਕੋਡ ਮੈਚ ਨਹੀਂ ਕਰਦਾ ਹੋਣਾ ਗਾ। ਮੈਨੂੰ ਇਹ ਲੱਗਦਾ ਕਿ ਵੀ ਭਾਈ ਪੋਸਟਲ ਕੋਡ ਤੁਹਾਡਾ, ਤੁਸੀਂ ਇੱਕ ਇੱਕ ਚਿੱਠੀ ਉਸ ਕੰਸਟੀਚੁਐਂਸੀ 'ਚ ਲਿਖਾਓ ਜਿੱਥੇ ਤੁਹਾਡਾ ਪੋਸਟਲ ਕੋਡ ਮੈਚ ਕਰਦਾ ਹੋਵੇ, ਕਿਉਂਕਿ ਪੋਸਟਲ ਕੋਡ ਪੁੱਛੇ ਜਾਂਦੇ ਨੇ ਵੀ ਤੁਹਾਡਾ ਪੋਸਟਲ ਕੋਡ ਕਿਹੜਾ ਆ। ਸੋ ਇਹ ਚਿੱਠੀ ਦੇ ਉੱਤੇ ਮੈਨੂੰ ਇਹ ਲੱਗਦਾ ਕਿ ਲਿਬਰਲ ਸਾਡੇ ਰਿਪ੍ਰਜੈਂਟੇਟਿਵਸ ਨੇ ਇਸ ਲਈ ਸਾਈਨ ਨਹੀਂ ਕੀਤੇ ਗਏ ਕਿਉਂਕਿ ਚਿੱਠੀ ਜਿੱਥੋਂ ਇਹ ਇਸ਼ੂ ਹੋਈ ਹੈ ਉਹਨਾਂ ਦਾ ਜਿਹੜਾ ਪੋਸਟਲ ਕੋਡ ਹੈ ਸਾਡੇ ਲਿਬਰਲ ਮੈਂਬਰ ਪਾਰਲੀਮੈਂਟ ਦੀ ਕੰਸਟੀਚੁਐਂਸੀ ਤੋਂ ਵੱਖਰਾ ਹੋਣਾ ਆ। ਪਰ ਤੁਸੀਂ, ਤੁਹਾਨੂੰ ਕੀ ਲੱਗਦਾ, ਤੁਸੀਂ ਵੀ ਦੱਸ ਸਕਦੇ ਹੋ, ਪਰ ਦਿਸ ਇਜ਼ ਵਾਟ ਆਈ ਥਿੰਕ। ਸਾਜਨਦੀਪ
ਜੀ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ ਤੋਂ ਮਿਸਟਰ ਲਖਬੀਰ ਸਾਹੀ ਜੀ, 647-543-5385। ਤੁਹਾਨੂੰ ਟਰੱਕ ਟ੍ਰੇਲਰ ਦਾ ਲੋਨ ਚਾਹੀਦਾ ਆ ਤਾਂ ਮਿਸਟਰ ਲਖਬੀਰ ਸਾਹੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ। ਹੈਵੀ ਇਕੁਇਪਮੈਂਟ ਦੇ ਲਈ ਲੋਨ ਚਾਹੀਦਾ ਆ, ਜਾਂ ਤੁਸੀਂ ਬਿਜ਼ਨਸ ਦੇ ਲਈ ਕੋਈ ਛੋਟਾ ਬਿਜ਼ਨਸ ਸਟਾਰਟ ਕਰਨਾ ਉਸਦੇ ਲਈ ਲੋਨ ਚਾਹੀਦਾ ਆ, 647-543-5385 ਲਖਬੀਰ ਸਾਹੀ ਜੀ ਹੋਰਾਂ ਦਾ ਨੰਬਰ ਆ। ਕਿੰਗ ਟਰੱਕ ਲੋਨ ਅਤੇ ਲੀਜ਼ਿੰਗ ਤੋਂ 1940 ਸਟੀਲ ਐਵੀਨਿਊ ਈਸਟ ਯੂਨਿਟ 102 'ਤੇ ਇਹਨਾਂ ਦਾ ਆਫਿਸ ਹੈ, ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ। ਬੈਸਟ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਰਿਪੇਅਰ ਦੇ ਲਈ ਟਾਇਰ ਪਾਉਣੇ ਨੇ ਟਾਇਰਾਂ 'ਤੇ, ਇਸ ਵਕਤ ਸਪੈਸ਼ਲ ਸੇਲ ਚੱਲ ਰਹੀ ਹੈ 1715 ਸਿਸਮਡ ਰੋਡ ਮਿਸੀਜ਼ਾਗਾ 905-625-0055। ਏ ਸੀ ਦੀ ਜਿਹੜੀ ਇੰਸਪੈਕਸ਼ਨ ਹੈ ਤੁਹਾਨੂੰ ਇਸ ਵਕਤ ਫ੍ਰੀ ਕਰਕੇ ਦੇ ਰਹੇ ਨੇ, 905-625-0055 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੁਰਸ਼ਰਨ ਬਾਬੂ ਸਿੱਧੂ ਜੀ, 647-539-3020, 647-539-3020 'ਤੇ ਗੱਲਬਾਤ ਕੀਤੀ ਜਾ ਸਕਦੀ, 647-539-3020 ਗੁਰਸ਼ਰਨ ਬਾਬੂ ਸਿੱਧੂ ਜੀ ਦਾ ਨੰਬਰ ਆ। ਏਸ਼ੀਅਨ ਫੂਡ ਸੈਂਟਰ ਗਰੋਸਰੀ ਦੇ ਲਈ, ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ ਔਨਲਾਈਨ ਗਰੋਸਰੀ ਦੇ ਲਈ, ਏਸ਼ੀਅਨ ਫੂਡ ਸੈਂਟਰ ਦੀ ਵੈਬਸਾਈਟ asianfoodcenter.com 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ। 2500 ਤੋਂ ਵੱਧ ਸਿਲੈਕਟਡ ਆਈਟਮਸ ਨੇ। ਰੱਖੜੀ ਦਾ ਤਿਉਹਾਰ ਆ ਗਿਆ, ਰੱਖੜੀਆਂ ਤੁਸੀਂ ਖਰੀਦਣੀਆਂ ਤਾਂ ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਵਿਜ਼ਿਟ ਕਰਕੇ ਤਾਂ ਰੱਖੜੀਆਂ ਵੀ ਤੁਸੀਂ ਖਰੀਦ ਸਕਦੇ ਹੋ। ਮਿਠਿਆਈਆਂ ਵੀ
ਜਿਹੜੀਆਂ ਸਪੈਸ਼ਲ ਤਿਆਰ ਕੀਤੀਆਂ ਜਾਂਦੀਆਂ ਨੇ ਏਸ਼ੀਅਨ ਫੂਡ ਸੈਂਟਰ ਦੀ, ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਕੇ ਅਤੇ ਮਿਠਾਈਆਂ ਵੀ ਤੁਸੀਂ ਉੱਥੋਂ ਖਰੀਦ ਸਕਦੇ ਹੋ। ਰਣਜੀਤ ਬਾਵੇ ਦਾ ਇੱਕ ਗਾਣਾ ਜਿਗਰੇ, ਉਸਦੇ ਕੁਝ ਬੋਲ ਸੁਣਦੇ ਹਾਂ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ।
ਜਨੂਨ ਹੋਣਾ ਚਾਹੀਦਾ ਹੋਵੇ, ਜੇ ਮੁਸੀਬਤਾਂ ਦੀ ਅੱਗ ਠਾਰਨੀ ਤੱਤਾ ਖੂਨ ਹੋਣਾ ਚਾਹੀਦਾ। ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ, ਜਿੱਤੇ ਉਹਨਾਂ ਦੀ ਹੁੰਦੀ ਆ ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿੱਤਰੋ, ਜਿੱਤੇ ਉਹਨਾਂ ਦੀ ਹੁੰਦੀ ਆ
ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸ ਸਮੇਂ ਹਰਚਰਨ ਗਰੋਵਰ ਜੀ ਨੇ, CGA CPA ਨੇ, ਔਰ ਹਰ ਵੀਰਵਾਰ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕਰਦੇ ਨੇ, ਜਿਹੜੀ ਜਿੱਥੇ ਸਾਨੂੰ ਖਬਰਾਂ ਜ਼ਰੂਰੀ ਹੈ ਅਤੇ ਉਸ ਦੇ ਨਾਲ ਨਾਲ ਸਾਨੂੰ ਇਹ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ। ਇਹਨਾਂ ਦੀ ਐਕਸਪਰਟੀ ਦਾ ਅਸੀਂ ਫਾਇਦਾ ਉਠਾਉਂਦੇ ਹਾਂ ਔਰ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਆ ਜਿਹੜੀ ਉਹ ਸਾਂਝੀ ਕਰਦੇ ਹਾਂ। 905-247-0193 ਇਹਨਾਂ ਦਾ ਨੰਬਰ ਹੈ, 905-247-0193 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਗੁੱਡ ਮਾਰਨਿੰਗ, ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਗਰੋਵਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗਾ ਜਿਹੜੀ ਸਾਡੀ ਟੈਕਸ ਦੀ ਡੈਡਲਾਈਨ ਹੈ ਇਸ ਸਮੇਂ ਚੇਂਜ ਹੋਈ ਹੈ, ਉਹਦੇ 'ਚ ਕੀ ਚੇਂਜਸ ਨੇ, ਐਕਸਪਲੇਨ ਕਰੋ ਸਾਨੂੰ ਇਹ।
ਜੀ ਜੀ ਜਗਦੀਸ਼ ਜੀ, ਜਿਵੇਂ ਕਿ ਆਮ ਤੌਰ 'ਤੇ ਆਪਣੀ ਟੈਕਸ ਪੇਮੈਂਟ ਦੀ ਜਿਹੜੀ ਡੈਡਲਾਈਨ ਹੁੰਦੀ ਹੈ ਜੀ ਉਹ 30 ਅਪ੍ਰੈਲ ਹੁੰਦੀ ਹੈ, ਲੇਕਿਨ ਕੋਵਿਡ ਦੀ ਵਜ੍ਹਾ ਦੇ ਨਾਲ ਗੌਰਮੈਂਟ ਨੇ ਪਹਿਲੇ ਇਹਨੂੰ ਚੇਂਜ ਕਰਤਾ ਸੀ ਅਤੇ ਉਹਨਾਂ ਨੇ 31 ਅਗਸਤ ਦੀ ਡੇਟ ਜਿਹੜੀ ਰੱਖੀ ਸੀ ਉਹਨਾਂ ਨੇ, ਕਿ ਯਾਨੀ 1 ਸਪਟੰਬਰ ਤੋਂ ਪਹਿਲੇ ਤੁਹਾਨੂੰ ਆਪਣੀ ਟੈਕਸ ਦੀ ਪੇਮੈਂਟ ਦੀ ਪੇਮੈਂਟ ਕਰਨੀ ਸੀ, ਔਰ ਉਹਦੇ ਵਿੱਚ ਇਨਕਲੂਡਿੰਗ ਜਿਹੜਾ ਕਿ ਤੁਸੀਂ ਅਗਰ ਪਹਿਲੇ ਦਾ ਪਹਿਲਾ ਕੋਈ ਪੁਰਾਣਾ ਕੋਈ ਟੈਕਸ ਦੇਣਾ ਹੈਗਾ, ਯਾਨੀ ਅਗਰ ਤੁਸੀਂ ਕਲੈਕਸ਼ਨ 'ਤੇ ਵੀ ਅਗਰ ਹੈਗੇ ਸੀ ਆਲਰੇਡੀ ਤਾਂ ਵੀ ਉਹਨਾਂ ਨੇ ਜਿਹੜਾ ਸੀ 31 ਅਗਸਤ ਤੱਕ ਦੀ ਡੈਡਲਾਈਨ ਨੂੰ ਚੇਂਜ ਕੀਤਾ ਸੀ। ਲੇਕਿਨ ਹੁਣੇ 2 ਦਿਨ ਪਹਿਲਾਂ ਜਿਹੜੀ CRA ਨੇ ਇੱਕ ਹੋਰ ਉਹਦੇ ਵਿੱਚ ਅਮੈਂਡਮੈਂਟ, ਇੱਕ ਹੋਰ ਐਕਸਟੈਂਸ਼ਨ ਕਰਕੇ ਹੁਣ ਟੈਕਸ ਦੀ ਜਿਹੜੀ ਨਵੀਂ ਡੈਡਲਾਈਨ ਕਰ ਦਿੱਤੀ ਹੈਗੀ ਹੈ ਉਹ ਹੁਣ 30 ਸਪਟੰਬਰ ਦੀ ਕਰ ਦਿੱਤੀ ਹੈਗੀ ਹੈ,
1 ਮਹੀਨਾ ਹੋਰ ਦੇ ਦਿੱਤਾ,
ਯਾਨੀ 1 ਮਹੀਨਾ ਹੋਰ ਦਿੱਤਾ। ਉਹ ਜਿਹੜਾ ਹੈਗਾ ਚਾਹੇ ਕੋਈ ਇੰਡੀਵਿਜੁਅਲ ਟੈਕਸ ਪੇਅਰ ਹੈਗਾ ਜਾਂ ਕੋਈ ਕਾਰਪੋਰੇਸ਼ਨ ਦਾ ਅਗਰ ਕਿਸੇ ਨੇ ਟੈਕਸ ਦੇਣਾ ਹੈਗਾ ਜਾਂ ਕਿਸੇ ਨੇ ਆਪਣੇ ਟਰੱਸਟ ਅਕਾਊਂਟ ਦਾ ਦੇਣਾ ਹੈਗਾ ਜਾਂ ਇਸ ਤੋਂ ਇਲਾਵਾ ਜਿਨ੍ਹਾਂ ਨੇ ਇੰਸਟਾਲਮੈਂਟ ਵੀ ਜਿਹੜੀ ਦੇਣੀ ਹੁੰਦੀ ਸੀ, ਜਿਵੇਂ ਪਹਿਲੇ ਆਪਣੀ ਮਾਰਚ, ਜੂਨ ਔਰ ਸਪਟੰਬਰ, ਦਸੰਬਰ 4 ਇੰਸਟਾਲਮੈਂਟਾਂ ਤੁਹਾਨੂੰ ਦੇਣੀਆਂ ਹੁੰਦੀਆਂ ਸੀ, ਉਹਦੀ ਵੀ ਜਿਹੜੀ ਹੁਣ ਇੰਸਟਾਲਮੈਂਟ ਅਗਰ ਤੁਹਾਡੀ ਜੂਨ ਦੀ ਉਹਦੀ ਸੀ ਉਹ ਵੀ ਐਕਸਟੈਂਡ ਉਹਨਾਂ ਨੇ ਕਰਤੀ ਸੀ 31 ਅਗਸਤ ਤੱਕ, ਔਰ ਹੁਣ ਵੀ ਤੁਹਾਡੀ ਜਿਹੜੀ ਐਕਸਟੈਂਸ਼ਨ ਹੈਗੀ ਉਹ 30 ਸਪਟੰਬਰ ਤੱਕ ਹੋ ਗਈ ਆ
ਜੀ।
ਯਾਨੀ ਤੁਹਾਨੂੰ ਕੋਈ ਲੇਟ ਫਾਈਨਿੰਗ ਜਾਂ ਕੋਈ ਹੋਰ ਪੈਨਲਟੀ ਉਹਦੇ
ਉੱਤੇ ਕਾਲ ਵੀ ਨਹੀਂ ਕਰਨਗੇ, ਪੂਰਾ ਜਿਹਾ ਲਿਫਾਫਾ ਵੀ ਨਹੀਂ ਆਵੇਗਾ ਤੁਹਾਨੂੰ। ਤੇ
ਮੈਂ ਉਹਦੇ ਉੱਤੇ ਵੀ ਮੈਂਸ਼ਨ ਕਰ ਦਿੰਦਾ ਜੀ, ਜਿਵੇਂ ਕਲੈਕਸ਼ਨ ਦਾ, ਜਿਵੇਂ ਸਪੋਜ਼ ਤੁਹਾਨੂੰ ਅਗਰ ਆਲਰੇਡੀ ਤੁਸੀਂ ਉਹਨਾਂ ਦੇ ਨਾਲ ਪੇਮੈਂਟ ਪਲਾਨ ਸੈਟਅਪ ਕੀਤਾ ਸੀ ਸਪੋਜ਼ ਕਰੋ, ਜਾਂ ਤੁਸੀਂ ਕੁਛ ਵੀ, ਤੇ ਉਹਨਾਂ ਨੇ ਹੁਣ ਕੀ ਕੀਤਾ ਹੈਗਾ ਕਿ 1 ਅਕਤੂਬਰ ਤੋਂ ਪਹਿਲੇ ਤੁਹਾਨੂੰ ਕੋਈ ਵੀ ਕਲੈਕਸ਼ਨ ਕਾਲ ਨਹੀਂ ਆਏਗੀ, ਕੋਈ ਵੀ ਤੁਹਾਨੂੰ ਬਰਾਊਨ ਲਿਫਾਫਾ ਜਿਹੜਾ ਹੈਗਾ ਉਹ ਨਹੀਂ ਆਏਗਾ 1 ਅਕਤੂਬਰ ਤੱਕ, ਕੁਛ ਨਹੀਂ ਆਉਣਾ ਤੁਹਾਨੂੰ ਨਾ
ਜੀ।
ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਗਵਰਨਮੈਂਟ ਨੇ ਜਿਹੜੀ ਇੰਟਰਸਟ ਵੀ ਹੈਗਾ ਜਿਹੜਾ ਆਲਰੇਡੀ ਤੁਹਾਡਾ ਅਗਰ ਪੁਰਾਣਾ ਕੋਈ ਟੈਕਸ ਦੀ ਆਊਟਸਟੈਂਡਿੰਗ ਸੀ ਯਾਨੀ ਕਿ 31 ਮਾਰਚ ਤੱਕ ਤੁਹਾਡੀ ਕੋਈ ਖੜੀ ਸੀ ਉਹਦੇ ਉੱਤੇ ਕੋਈ ਇੰਟਰਸਟ ਵੀ ਨਹੀਂ ਲੈਣਾ ਉਹਨਾਂ ਨੇ 1 ਅਪ੍ਰੈਲ ਤੋਂ ਲੈ ਕੇ 30 ਸਪਟੈਂਬਰ ਤੱਕ। ਔਰ ਜਿਹੜਾ ਐਚ ਐਸ ਟੀ ਦਾ ਅਗਰ ਕੋਈ ਤੁਹਾਡਾ ਆਊਟਸਟੈਂਡਿੰਗ ਸੀ ਉਹ 1 ਅਪ੍ਰੈਲ ਤੋਂ ਲੈ ਕੇ 30 ਜੂਨ ਤੱਕ ਜਿਹੜੀ ਹੈਗੀ ਹੈ ਉਹਨਾਂ ਨੇ ਕੋਈ ਇੰਟਰਸਟ ਨਹੀਂ ਲੈਣਾ। ਲੇਕਿਨ ਉਹਨਾਂ ਨੇ ਕਲੈਰੀਫਾਈ ਕੀਤਾ ਕਿ ਜੇ ਤੁਹਾਨੂੰ ਆਲਰੇਡੀ ਇੰਟਰਸਟ ਜਾਂ ਪੈਨਲਟੀ ਲੱਗੀ ਹੋਈ ਸੀ 31 ਮਾਰਚ ਤੱਕ ਤਾਂ ਉਹ ਆਲਰੇਡੀ ਉਹਨਾਂ ਨੇ ਅਸੈਸ ਕੀਤੀ ਹੋਈ ਸੀ ਤੇ ਉਹਦੇ ਵਿੱਚ ਕੋਈ ਚੇਂਜ ਨਹੀਂ ਹੈਗਾ, ਉਹ ਤੁਹਾਨੂੰ ਐਜ਼ ਇਟ ਇਜ਼ ਲੈਣੀ ਹੈਗੀ ਉਹਦੇ ਵਿੱਚ
ਜੀ। ਮੇਰਾ ਖਿਆਲ ਜਿਹੜੇ ਜਿਸ ਤਰ੍ਹਾਂ ਰਿਐਲਟਰਸ ਹੋ ਗਏ ਜਾਂ ਮੌਰਗੇਜ ਜਾਂ ਫਿਰ ਹੋਰ ਸਰਵਿਸਿਜ਼ ਵਾਲੇ ਇੰਪਲਾਈ ਹੋ ਗਏ ਜਿਨ੍ਹਾਂ ਨੂੰ ਐਂਡ ਤੇ ਜਾ ਕੇ ਉਹਨਾਂ ਨੇ ਆਪਣਾ ਟੈਕਸ ਫਾਈਲ ਕਰਨਾ ਹੁੰਦਾ ਤੇ ਨਾਲ ਦੀ ਨਾਲ ਐਚ ਐਸ ਟੀ ਦੇਣੀ ਹੁੰਦੀ ਹੈ, ਉਹਨਾਂ ਦੇ ਲਈ ਬੜੀ ਵੱਡੀ ਰਾਹਤ ਹੈ ਇਹ
ਜੀ। ਜੀ ਤੇ ਜਗਦੀਸ਼ ਜੀ ਹੋਰ ਮੈਂ ਥੋੜਾ ਜਿਹਾ ਉਹਨਾਂ ਨੇ ਦੱਸਾਂ ਕਿ ਸੀ ਆਰ ਏ ਨੇ ਆਪਣੇ ਟੈਕਸ ਜਿਹੜਾ ਇੰਟਰਸਟ ਰੇਟ ਹੈਗਾ ਉਹ ਵੀ ਚੇਂਜ ਕੀਤਾ ਉਹਨਾਂ ਨੇ। ਜੇ ਜਿਵੇਂ ਆਮ ਤੌਰ ਤੇ ਉੱਤੇ ਜੇ ਤੁਸੀਂ ਟੈਕਸ ਨਹੀਂ ਦਿੰਦੇ ਅਗਰ ਤੁਹਾਡਾ ਟੈਕਸ ਆਊਟਸਟੈਂਡਿੰਗ ਹੋ ਜਾਂਦਾ ਤੇ ਯੂਜਲੀ ਉਹ ਤੁਹਾਡੇ ਤੋਂ 6% ਜਿਹੜਾ ਹੈਗਾ ਉਹ ਇੰਟਰਸਟ ਚਾਰਜ ਕਰਦੇ। ਲੇਕਿਨ ਉਹ ਹੁਣ 1 ਜੁਲਾਈ ਤੋਂ ਰੇਟ ਚੇਂਜ ਹੋ ਕੇ 5% ਕਰ ਦਿੱਤਾ ਉਹਨਾਂ ਨੇ। ਔਰ ਜੇ ਤੁਹਾਨੂੰ ਅਗਰ ਉਹਨਾਂ ਨੇ ਕੋਈ ਰਿਫੰਡ ਦੇਣਾ ਹੈ ਯਾਨੀ ਤੁਹਾਡੀ ਓਵਰ ਪੇਮੈਂਟ ਹੋ ਗਈ ਹੈ ਉਹਨਾਂ ਨੂੰ ਤਾਂ ਉਹਦੇ ਉੱਤੇ ਤੁਹਾਨੂੰ ਸਿਰਫ 3% ਔਰ ਰਿਫੰਡ ਦੇ ਉੱਤੇ ਇੰਟਰਸਟ ਦਿੰਦੇ ਨੇ। ਪਹਿਲੇ 4 ਸੀ ਹੁਣ 3 ਕਰ ਦਿੱਤਾ ਤੇ ਕਾਰਪੋਰੇਟ ਨੂੰ ਵੀ 2 ਤੋਂ ਹੁਣ 1% ਕਰਤਾ। ਸਿਰਫ ਅਗਰ ਕਾਰਪੋਰੇਸ਼ਨ ਦਾ ਕੋਈ ਰਿਫੰਡ ਬਣਦਾ ਹੈਗਾ ਤੇ ਸਿਰਫ 1% ਹੀ ਇੰਟਰਸਟ ਦੇਣਾ ਹੈਗਾ ਉਹਨਾਂ ਨੇ, ਬਟ ਸੀ ਆਰ ਏ ਜਿਹੜਾ ਹੈਗਾ ਤੁਹਾਡੇ ਤੋਂ 5% ਚਾਰਜ ਕਰੇਗਾ
ਜੀ
ਉਹਦੇ ਵਿੱਚ।
ਆਲਰਾਈਟ, ਸੋ ਇਟਸ ਅ ਗੁੱਡ ਨਿਊਜ਼ ਜੇਕਰ ਤੁਹਾਡਾ ਟੈਕਸ ਤੁਸੀਂ ਭਰਿਆ ਲੇਕਿਨ ਡਿਊ ਹੈ ਤੁਹਾਡੇ ਵੱਲ ਕਾਫੀ ਪੈਸੇ ਨਿਕਲਦੇ ਨੇ, ਤੁਹਾਨੂੰ ਹੁਣ 1 ਅਕਤੂਬਰ ਤੱਕ ਸਪਤੰਬਰ ਦੇ ਐਂਡ ਤੱਕ ਵਰੀ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣਾ ਸਮਾਂ ਕੱਢ ਕੇ ਤੁਸੀਂ ਯੂ ਗੈਟ ਅਨਦਰ ਮੰਥ, ਸੋ ਸਮਾਂ ਕੱਢ ਕੇ
ਤੁਸੀਂ 30 ਸਪਤੰਬਰ ਤੱਕ, ਹਾਂਜੀ
30 ਸਪਤੰਬਰ ਤੱਕ ਤੁਸੀਂ ਇਹ ਦੇ ਸਕਦੇ ਹੋ ਵਾਪਸ ਤੇ ਫਿਰ ਤੁਹਾਨੂੰ ਕੋਈ ਪੈਨਲਟੀ ਤੇ ਕੋਈ ਤੁਹਾਨੂੰ ਇੰਟਰਸਟ ਨਹੀਂ ਲੱਗੇਗਾ। ਉਸ ਤੋਂ ਬਾਅਦ ਫਿਰ ਇਹ ਸਭ ਕੁਝ ਸ਼ੁਰੂ ਹੋਵੇਗਾ, ਭਾਵੇਂ ਤੁਸੀਂ ਇੰਡੀਵਿਜੁਅਲ ਹੋ ਜਾਂ ਫਿਰ ਤੁਸੀਂ ਆਪਣੇ ਬਿਜ਼ਨਸ ਆ ਤੁਹਾਡਾ ਜਿਹਦਾ ਤੁਸੀਂ ਟੈਕਸ ਫਾਈਲ ਕੀਤਾ ਹੋਇਆ।
ਜੀ ਸੋ
ਅਗਲੀ ਮੈਂ ਥੋੜ੍ਹੀ ਤੁਹਾਡੇ ਤੋਂ ਜਾਣਕਾਰੀ ਚਾਹਾਂਗਾ, ਵੇਜ ਸਬਸਿਡੀ ਦੇ ਵਿੱਚ ਜਿਹੜਾ ਵਾਧਾ ਕੀਤਾ ਹੁਣ ਇਹਨਾਂ ਨੇ ਰੀਸੈਂਟਲੀ ਸੈਨੇਟ ਦੇ ਵਿੱਚ ਪਾਸ ਹੋਇਆ ਸਾਰਾ ਕੁਛ, ਤੇ ਕੌਣ ਕੌਣ ਅਪਲਾਈ ਕਰ ਸਕਦੇ ਨੇ ਹਾਲੇ ਵੀ ਕਨਫਿਊਜ਼ਨ ਹੈ। ਮੈਂ ਆਪਣੇ ਸੋਚਾਂ ਦੱਸਦਾ ਕਿ ਅਗਰ ਤੁਹਾਡੇ ਇੰਪਲਾਈ ਨੇ ਤੁਸੀਂ ਉਹਨਾਂ ਨੂੰ ਵਾਪਸ ਬੁਲਾਉਣਾ ਤਾਂ ਕਿਵੇਂ ਤੁਸੀਂ ਵਾਪਸ ਬੁਲਾ ਸਕਦੇ ਹੋ ਤੇ ਵੇਜ ਸਬਸਿਡੀ ਦਾ ਫਾਇਦਾ ਲੈ ਸਕਦੇ ਹੋ ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦੇ ਦਿਓ
ਜੀ। ਜਗਦੀਸ਼ ਜੀ ਜਿਹੜਾ ਵੇਜ ਸਬਸਿਡੀ ਪ੍ਰੋਗਰਾਮ ਹੈਗਾ ਜੀ ਉਹਦੇ ਵਿੱਚ ਰੀਸੈਂਟਲੀ ਜਿਹੜੀ ਉਹ ਚੇਂਜਿਸ ਕੀਤੀਆਂ ਇਹਨਾਂ ਨੇ, ਜਿਵੇਂ ਪਹਿਲੇ ਤਾਂ ਉਹਨਾਂ ਨੇ 29 ਅਗਸਤ ਤੱਕ ਦੀ ਡੈਡਲਾਈਨ ਸੀਗੀ, 29 ਅਗਸਤ ਤੱਕ ਤੁਹਾਨੂੰ ਵੇਜ ਸਬਸਿਡੀ ਮਿਲੇਗੀ
ਜੀ।
ਲੇਕਿਨ ਹੁਣ ਉਹਨਾਂ ਨੇ ਐਕਸਟੈਂਡ ਕਰਕੇ ਦਸੰਬਰ ਤੱਕ ਯਾਨੀ ਕਿ ਕਰ ਦਿੱਤਾ ਹੈਗਾ, ਯਾਨੀ ਐਕਚੁਅਲ ਫਾਈਨਲ ਡੇਟ ਜਿਹੜੀ ਹੈ ਨਵੰਬਰ ਦੀ ਹੈਗੀ ਹੈ, ਲੇਕਿਨ ਦਸੰਬਰ ਤੱਕ ਤੁਸੀਂ ਉਹਨੂੰ ਕਲੇਮ ਕਰ ਸਕਦੇ ਹੈਗੇ ਹੋ ਸਬਸਿਡੀ ਨੂੰ। ਉਹਦੇ ਵਿੱਚ ਕੀ ਹੈਗਾ ਕਿ ਪਹਿਲੇ ਜਿਹੜੀ ਕੰਡੀਸ਼ਨ ਉਹਨਾਂ ਨੇ ਰੱਖੀ ਸੀ ਕਿ ਤੁਹਾਡੀ ਕੰਪਨੀ ਦੀ ਜਾਂ ਤੁਹਾਡੇ ਬਿਜ਼ਨਸ ਦੀ, ਇਹਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਤੁਹਾਡਾ ਕੰਪਨੀ ਹੀ ਹੋਣੀ ਚਾਹੀਦੀ ਹੈ, ਕਾਰਪੋਰੇਸ਼ਨ ਹੀ ਹੋਣਾ ਚਾਹੀਦਾ, ਐਸ ਐਚ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਐਸ ਲੋਂਗ ਐਸ ਤੁਹਾਡੇ ਕੋਲ ਇੰਪਲੋਈ ਹੈਗੇ ਆ ਉਹ ਤੁਹਾਡੇ ਬਿਜ਼ਨਸ ਦੇ ਵਿੱਚ ਰੈਵਨਿਊ ਡਿਕਲਾਈਨ ਹੈਗਾ, ਪਹਿਲਾਂ ਕੀ ਕਰਦੇ ਸੀ ਕਿ 30% ਡਿਕਲਾਈਨ ਨੂੰ ਕਾਊਂਟ ਕਰਦੇ ਸੀ ਕਿ ਅਗਰ ਤੁਹਾਡੀ ਰੈਵਨਿਊ ਪਿਛਲੇ ਸਾਲ ਦੇ ਕੰਪੈਰੀਜ਼ਨ ਵਿੱਚ 30% ਡਿਕਲਾਈਨ ਹੋ ਗਈ ਹੈ ਤੇ ਤੁਹਾਨੂੰ ਫਲੈਟ 75% ਵੇਜ ਸਬਸਿਡੀ ਮਿਲਦੀ ਸੀ, $847 ਮੈਕਸਿਮਮ ਇੱਕ ਇੰਪਲਾਈ ਦੇ ਪਿੱਛੇ। ਤੇ ਉਹ ਕੀ ਸੀ ਕਿ ਕਾਫੀ ਸਾਰੇ ਬਿਜ਼ਨਸਿਸ ਉਹਦੇ ਵਿੱਚ ਰਹਿ ਜਾਂਦੇ ਸੀ, ਲੇਕਿਨ ਹੁਣ ਉਹਨਾਂ ਨੇ ਜਿਹੜੀ ਰੀਸੈਂਟਲੀ ਚੇਂਜਿਸ ਕੀਤੀ ਹੈਗੀ ਹੈ, ਉਹਨਾਂ ਨੇ ਕਿਹਾ ਕਿ ਜਿੰਨੇ ਪਰਸੈਂਟ ਤੁਹਾਡੀ ਰੈਵਨਿਊ ਡਿਕਲਾਈਨ ਹੋਏਗੀ ਉਹਦੇ ਅਕੋਰਡਿੰਗਲੀ ਤੁਹਾਨੂੰ ਵੇਜ ਸਬਸਿਡੀ ਜਿਹੜੀ ਹੈ ਉਹ ਮਿਲੇਗੀ ਹੀ ਮਿਲੇਗੀ। ਯਾਨੀ ਅਗਰ ਤੁਹਾਡਾ ਬਿਜ਼ਨਸ ਐਸਾ ਹੈਗਾ ਕਿ ਜਿਹਦੇ ਵਿੱਚ ਸਿਰਫ 10% ਰੈਵਨਿਊ ਡਿਕਲਾਈਨ ਹੋਈ ਹੈ ਤਾਂ ਤੁਹਾਨੂੰ ਜਿਹੜੀ ਹੈ ਉਹ 12% ਵੇਜ ਸਬਸਿਡੀ ਮਿਲੇਗੀ। ਜੇ ਤੁਹਾਡੇ ਬਿਜ਼ਨਸ 20% ਡਿਕਲਾਈਨ ਹੋਈ ਹੈ ਰੈਵਨਿਊ ਦੀ ਤਾਂ ਤੁਹਾਨੂੰ ਉਹਦੀ 24% ਸਬਸਿਡੀ ਮਿਲੇਗੀ। ਲੇਕਿਨ ਜੇ ਤੁਹਾਡਾ ਬਿਜ਼ਨਸ ਸਿਗਨੀਫਿਕੈਂਟਲੀ ਅਫੈਕਟ ਹੋਇਆ ਹੈਗਾ ਕੋਵਿਡ ਦੀ ਵਜ੍ਹਾ ਦੇ ਨਾਲ ਔਰ ਤੁਹਾਡੀ ਰੈਵਨਿਊ ਹਲੇ ਉਸ ਚੀਜ਼ ਨੂੰ ਨਹੀਂ ਉਹ ਮੈਚ ਕਰ ਪਾ ਰਹੀ, ਯਾਨੀ ਉਹਨਾਂ ਨੇ ਕ੍ਰਾਈਟੀਰੀਆ ਰੱਖਿਆ ਹੈਗਾ ਜੇ ਤੁਹਾਡਾ 50% ਤੱਕ ਰੈਵਨਿਊ ਜਾਂ ਉਸ ਤੋਂ ਜ਼ਿਆਦਾ ਅਗਰ ਡਿਕਲਾਈਨ ਹੋ ਗਈ ਹੈਗੀ ਹੈ ਤਾਂ ਤੁਹਾਨੂੰ 60% ਜਿਹੜੀ ਹੈ ਉਹਦੀ ਬੇਸਿਕ ਸਬਸਿਡੀ ਪਲੱਸ ਇੱਕ ਟੌਪ ਅਪ ਸਬਸਿਡੀ ਹੈਗੀ ਹੈ 25% ਦੀ ਯਾਨੀ 60+8 25 85% ਤੱਕ ਤੁਹਾਨੂੰ ਸਬਸਿਡੀ ਮਿਲ ਸਕਦੀ ਹੈਗੀ ਹੈ ਜੇ ਤੁਹਾਡਾ ਰੈਵਨਿਊ ਉਹਦੇ ਵਿੱਚ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਐਡਵਰਸਲੀ ਅਫੈਕਟ ਹੋਇਆ ਹੈ ਕੋਵਿਡ ਦੀ ਵਜ੍ਹਾ ਦੇ ਨਾਲ।
ਮੇਰੇ ਖਿਆਲ ਇਹ ਪਾਲਿਸੀ ਦੀ ਸਾਰੀ ਦੀ ਸ਼ਲਾਘਾ ਕਰਨੀ ਬਣਦੀ ਹੈ। ਇਸ ਦੇ ਨਾਲ ਬਹੁਤ ਸਾਰੇ ਉਹ ਬਿਜ਼ਨਸ ਜਿਹੜੇ ਕਿ ਜਿਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ, ਰੈਸਟੋਰੈਂਟਸ ਵਗੈਰਾ ਹੋ ਗਏ, ਹੋਰ ਹੋ ਗਏ ਜਿਨ੍ਹਾਂ ਨੂੰ ਕਾਫ਼ੀ ਨੁਕਸਾਨ ਹੋਇਆ, ਕੋਈ ਸਟੋਰ ਹੋ ਗਏ, ਅਤੇ ਉਹ ਦੁਬਾਰਾ ਆਪਣੇ ਬਿਜ਼ਨਸ ਨੂੰ ਮੁੜ ਚਲਾਉਣ ਦੇ ਲਈ ਇਹ ਪਾਲਿਸੀ ਕਾਫ਼ੀ ਕੰਮ ਕਰੇਗੀ। ਸੋ ਜਿਹੜੀ ਚੰਗੀ ਪਾਲਿਸੀ ਹੈ ਉਹਦੀ ਸ਼ਲਾਘਾ ਕਰਨੀ ਬਣਦੀ ਹੈ।
ਜੀ ਜਗਦੀਸ਼ ਜੀ, ਉਹਦੇ ਨਾਲ ਜਿਹੜਾ ਹੈਗਾ ਰੀਸੈਂਟਲੀ ਹੁਣ ਜਿਹੜਾ ਸੀਆਰਏ ਨੇ ਸਟੈਟ ਰਿਲੀਜ਼ ਕੀਤਾ ਹੈਗਾ ਜੀ, ਉਹਦੇ ਵਿੱਚ ਜਿਹੜੇ ਸਰਪ ਤੇ ਬੰਦੇ ਸੀ, ਐਕਚੁਅਲੀ ਸਰਪ ਤੇ ਆਪਣੇ ਇੰਡੀਵਿਜੁਅਲ ਸੀ, ਉਹਦੇ ਵਿੱਚ ਕਾਫੀ ਡਿਕਲਾਈਨ ਹੈਗਾ। ਹੁਣ ਜਿਹੜਾ ਰੀਸੈਂਟਲੀ ਵੀਕ ਦਾ ਉਹਨਾਂ ਨੇ ਨੰਬਰ ਦਿੱਤਾ ਹੈਗਾ, ਸਿਰਫ 482,000 ਐਪਲੀਕੇਸ਼ਨ ਆਈ ਹੈ ਉਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ।
ਸੋ ਅੱਧੇ ਰਹਿ ਗਏ ਨੇ ਹੁਣ,
ਅੱਧੇ ਕੀ ਬਹੁਤ ਹੀ ਜ਼ਿਆਦਾ ਅਗਰ ਤੁਸੀਂ ਉਹਨੂੰ ਕਨਵਰਟ ਵੀ ਕਰ ਲਓ।
4,00,000 ਹੀ ਰਹਿ ਗਏ ਨੇ ਸਿਰਫ,
482,000 ਅਗਰ ਤੁਸੀਂ ਉਹਨੂੰ ਮੈਕਸਿਮਮ ਲੈਵਲ ਤੇ ਉਹਨੂੰ 4 ਨਾਲ ਮਲਟੀਪਲਾਈ ਕਰਕੇ ਮਹੀਨੇ ਵਿੱਚ ਕਨਵਰਟ ਵੀ ਕਰ ਲਓ ਤਾਂ 2 ਮਿਲੀਅਨ ਤੋਂ ਵੀ ਨੀਚੇ ਬੰਦੇ ਰਹਿੰਦੇ ਆ ਸਿਰਫ।
ਜੀ,
ਯਾਨੀ ਕਿੱਥੇ 8.4 ਮਿਲੀਅਨ ਹੁੰਦੇ ਸੀ ਔਰ ਹੁਣ ਸਿਰਫ 2 ਮਿਲੀਅਨ ਤੋਂ ਵੀ ਨੀਚੇ ਹੈਗੇ ਐਕਚੁਅਲੀ ਸਰਪ ਦੇ ਉੱਤੇ। ਤੇ ਹੋਰ ਹੁਣ ਜਿਵੇਂ ਓਪਨ ਅਪ ਹੋ ਜਾਏਗਾ, ਹੋਰ ਵੇਜ ਸਬਸਿਡੀ ਜਿਹੜੀ ਆ ਉਹਨਾਂ ਨੇ ਐਕਸਟੈਂਡ ਕਰ ਦਿੱਤੀ, ਇਹਦੇ ਨਾਲ ਜਿਹੜੀ ਹੈ ਆਲਮੋਸਟ ਕਾਫੀ ਨੰਬਰ ਜਿਹੜੇ ਹੈਗੇ ਮਿਨੀਮਮ ਲੈਵਲ ਤੇ ਚਲੇ ਜਾਣਗੇ ਸਰਪ ਦੇ ਹੁਣ।
ਗੁੱਡ, ਸੋ ਕਿਤੇ ਨਾ ਕਿਤੇ ਲਿਬਰਲ ਗਵਰਨਮੈਂਟ ਫਾਈਨਲੀ ਆ ਕੇ ਕੁਝ ਚੰਗਾ ਕਰ ਰਹੀ ਹੈ।
ਨਹੀਂ ਯਾਰ, ਵੇਜ ਸਬਸਿਡੀ ਜਿਹੜਾ ਹੈਗਾ ਕਾਫੀ ਹੁਣ ਪਾਪੂਲਰ ਹੋਣਾ ਚਾਹੀਦਾ ਜੀ, ਕਿਉਂਕਿ ਕਾਫੀ ਸਾਰੇ ਇਹਦੇ ਵਿੱਚ ਹਰ ਬਿਜ਼ਨਸ ਹੁਣ ਇਹਦੇ ਵਿੱਚ ਕਵਰ ਹੋ ਸਕਦਾ ਹੈਗਾ ਐਕਚੁਅਲੀ।
ਜੀ, ਆਲ ਰਾਈਟ, ਗਰੋਵਰ ਸਾਹਿਬ, ਥੈਂਕ ਯੂ ਸੋ ਮਚ। ਮੈਂ ਆਪਣੇ ਸੋਚਿਆਂ ਦੱਸਦਾ ਕਿ ਅਗਰ ਤੁਸੀਂ ਤੁਹਾਡਾ ਬਿਜ਼ਨਸ ਹੈ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਡੇ ਇੰਪਲਾਈਜ਼ ਨੂੰ ਵੇਜ ਸਬਸਿਡੀ ਮਿਲ ਸਕਦੀ ਹੈ ਜਾਂ ਨਹੀਂ, ਤੁਸੀਂ ਕਾਲ ਕਰ ਲੈਣੀ ਹਰਚਰਨ ਗਰੋਵਰ ਜੀ ਨੂੰ 905-247-0193 905-247-0193 ਦੇ ਉੱਤੇ ਤੁਸੀਂ ਕਾਲ ਕਰਨੀ ਹੈ 905-247-0193 3895 ਡਰਾਈਵ ਯੂਨਿਟ 214 ਦੇ ਵਿੱਚ, ਜਿਹੜੀ ਕਿ ਡਿਕਸੀ ਐਂਡ ਡੈਰੀ ਦੇ ਕੋਲ ਨੀਲੀ ਵੱਡੀ ਬਿਲਡਿੰਗ ਹੈ, ਉਹਦੇ ਵਿੱਚ 3895 ਡਰਾਈਵ 'ਤੇ ਇਹਦਾ ਡਿਕਸੀ ਤੋਂ ਵੀ ਐਂਟਰੈਂਸ, ਡੈਰੀ ਤੋਂ ਵੀ ਐਂਟਰੈਂਸ ਹੈਗੀ ਹੈ ਇਹਦੀ, ਅਤੇ ਨਾਲ ਦੀ ਨਾਲ ਇਹਦੀ ਟ੍ਰੈਨਮੇਟ ਤੋਂ ਵੀ ਐਂਟਰੈਂਸ ਹੈ ਇਸ ਬਿਲਡਿੰਗ ਦੀ। 905-247-0193 'ਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਲੈਣਾ। ਥੈਂਕ ਯੂ ਸੋ ਮੱਚ ਗਰੋਵਰ ਸਾਹਿਬ,
ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਜੀ।
ਆਓ ਹੁਣ 10 ਮਿੰਟ ਨੇ ਮੇਰੇ ਨਾਲ ਪਾਸ ਸਮੇਂ, ਮੈਂ ਡਾਕਟਰ ਵਰਮਾ ਸਾਹਿਬ ਦੇ ਨਾਲ ਗੱਲਬਾਤ ਕਰਾਂਗਾ, ਜੋ ਕਿ ਤੁਹਾਨੂੰ ਆਯੁਰਵੈਦਿਕ ਰਾਹੀਂ ਸਿਹਤਯਾਬ ਰੱਖਣ ਦੇ ਲਈ ਹੈਲਪ ਕਰਦੇ ਨੇ। ਅਤੇ ਫਿਰ ਜਿਹੜਾ ਅੱਗੇ ਰਾਈਟ ਵੇ ਪੰਜਾਬ ਦੀਆਂ ਖਬਰਾਂ ਹੋਣਗੀਆਂ, ਉਸ ਤੋਂ ਬਾਅਦ 2 ਵੱਡੀਆਂ ਖਬਰਾਂ ਦੇ ਉੱਤੇ ਅੱਧਾ ਘੰਟਾ ਚਰਚਾ ਕਰਾਂਗੇ ਜਿਹੜੀਆਂ ਇਸ ਸਮੇਂ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਦੇ ਉੱਤੇ। ਸੋ ਬਰਮਨ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਜੀ, ਔਰ ਰੇਡੀਓ ਖਬਰ ਸ਼ਾਹ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ। ਸੋ ਬੀਤੇ ਦਿਨਾਂ ਤੋਂ ਤੁਸੀਂ ਆਪਣੇ ਜੋੜਾਂ ਦੇ ਦਰਦਾਂ ਦੀ ਗੱਲ ਕਰਦੇ ਆ ਰਹੇ ਹੋ, ਅੱਜ ਵੀ ਉਹਨੂੰ ਕੰਟੀਨਿਊ ਰੱਖਣਾ ਕਿ ਕੋਈ ਹੋਰ ਗੱਲਾਂ ਕਰਨੀਆਂ ਨੇ?
ਨਹੀਂ, ਜਿਹੜੀ ਕੋਰੋਨਾ ਵਾਇਰਸ ਦੀ ਗੱਲ ਹੁਣ ਮੈਂ ਸੁਣ ਰਿਹਾ ਸੀ ਪ੍ਰੋਗਰਾਮ ਦੇ ਵਿੱਚ,
ਹਾਂਜੀ,
ਇਹਦਾ ਮੈਂ ਦੇਖਿਆ ਕੋਰੋਨਾ ਵਾਇਰਸ ਦਾ ਲੋਕਾਂ ਦੇ ਮਨ ਦੇ ਉੱਤੇ ਬੜਾ ਅਸਰ ਹੋ ਰਿਹਾ। ਸਾਡੀ ਜਿਹੜੀ ਮੈਂਟਲ ਹੈਲਥ ਹੈ ਉਹ ਬੜੀ ਖਰਾਬ ਹੋ ਰਹੀ ਹੈ
ਜੀ,
ਕਿਉਂਕਿ ਜਿਹੜੀਆਂ ਖਬਰਾਂ ਅਸੀਂ ਸੁਣੀ ਜਾਂਦੇ ਹਾਂ, ਦੇਖੀ ਜਾਂਦੇ ਹਾਂ ਟੀਵੀ ਤੇ ਬਾਰ ਬਾਰ, ਇਹਦੇ ਨਾਲ ਨੈਗੇਟਿਵਿਟੀ ਵੱਧ ਰਹੀ ਹੈ ਔਰ ਮਨ ਬੜਾ ਕਮਜ਼ੋਰ ਹੋ ਰਿਹਾ। ਉਹਦੇ ਕਰਕੇ 2-3 ਬਿਮਾਰੀਆਂ ਬੜੀਆਂ ਕਾਮਨ ਜਿਹੜੀਆਂ, ਹਾਲਾਂਕਿ ਮਨ ਜਿਹੜਾ ਸਾਡੇ ਸਾਰੇ ਆਰਗਨ ਦੇ ਉੱਤੇ ਇਫੈਕਟ ਕਰਦਾ, ਲੇਕਿਨ ਐਂਗਜ਼ਾਇਟੀ ਬਹੁਤ ਵੱਧ ਰਹੀ ਹੈ ਪੇਸ਼ੈਂਟਸ ਦੀ ਔਰ ਡਿਪਰੈਸ਼ਨ ਬਹੁਤ ਵੱਧ ਰਿਹਾ। ਖਬਰਾਂ ਸੁਣਨ ਦਾ ਜਾਂ ਜਿਹੜੀਆਂ ਜਿੰਨਾ ਡਰ ਜਿਹੜੀ ਡਰ ਦੀ ਭਾਵਨਾ ਆ ਰਹੀ ਹੈ,
ਐਲੋਪੈਥੀ ਵਾਲੇ ਕਾਫੀ ਮਹਿੰਗੀਆਂ ਗੋਲੀਆਂ ਵੀ ਨੇ ਉਹਨਾਂ ਦੀ, ਉਹ ਕਹਿੰਦੇ ਕਿ ਸਾਡੇ ਪਾਸ ਇਸ ਦਾ ਇਲਾਜ, ਆਮ ਘਰੇਲੂ ਉਪਚਾਰ ਕੀ ਹੈ ਇਸ ਦਾ, ਉਹ ਤੁਸੀਂ ਦੱਸਣਾ ਕਿਹੜੇ ਹਰਬਲ ਨੇ ਅਸੀਂ ਯੂਜ਼ ਕਰ ਸਕਦੇ ਹਾਂ, ਕੀ ਅਸੀਂ ਖਾਣਾ ਪੀਣਾ ਚੇਂਜ ਕਰਨਾ ਆਪਣਾ ਜਿਹੜੇ ਲੋਕਾਂ ਨੂੰ ਡਿਪਰੈਸ਼ਨ ਜਾਂ ਫਿਰ ਐਂਗਜ਼ਾਇਟੀ ਹੈ। ਪਰ ਡਾਕਟਰ ਸਭ ਤੋਂ ਵੱਡੀ ਤਾਂ ਪ੍ਰੋਬਲਮ ਇਹ ਹੈ ਕਿ ਜਿਹੜੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੁੰਦੇ ਨੇ ਉਹ ਮੰਨਦੇ ਨਹੀਂ ਕਿ ਸਾਨੂੰ ਇਹ ਬਿਮਾਰੀ ਹੈ।
ਜੀ ਜੀ ਜੀ, ਇਹ ਬੜਾ ਜ਼ਰੂਰੀ ਹੈ। ਪਹਿਲਾਂ ਤਾਂ ਇਹ ਵੀ ਜਾਣਨਾ ਜ਼ਰੂਰੀ ਹੁੰਦਾ ਵੀ ਇਹ ਬਿਮਾਰੀ ਦੇ ਲੱਛਣ ਕੀ ਨੇ। ਜਿਵੇਂ ਪਹਿਲਾਂ ਐਂਗਜ਼ਾਇਟੀ ਦੀ ਜੇ ਅਸੀਂ ਗੱਲ ਕਰੀਏ, ਐਂਗਜ਼ਾਇਟੀ ਦੇ ਵਿੱਚ ਜਿਹੜਾ ਮੇਜਰ ਲੱਛਣ ਹੈ ਉਹ ਘਬਰਾਹਟ, ਬੇਚੈਨੀ ਹੈ। ਪੇਸ਼ੈਂਟ ਨੂੰ ਉਹਦਾ ਮਨ ਟਿਕਦਾ ਨਹੀਂ ਹੈ, ਉਹਦੇ ਅੰਦਰ ਫੀਅਰ, ਡਰ ਦੀ ਭਾਵਨਾ ਵੱਧ ਜਾਂਦੀ ਹੈ, ਹੁਣ ਇਹੋ ਜਿਹੀ ਨੀਂਦ ਆਉਣੀ ਹਟ ਜਾਂਦੀ ਹੈ, ਨੀਂਦ ਘੱਟ ਜਾਂਦੀ ਹੈ, ਐਂਡ ਫਾਈਨਲੀ ਹੱਥ ਪੈਰ ਕਈ ਵਾਰ ਠੰਡੇ ਹੋਣ ਲੱਗ ਜਾਂਦੇ ਨੇ, ਪਸੀਨਾ ਆਉਂਦਾ, ਔਰ ਕਈ ਵਾਰ ਪੇਸ਼ੈਂਟ ਨੂੰ ਸਾਹ ਬਣਾ
ਬਰਾਬਰ ਦੀ ਹੋਣੀ ਚਾਹੀਦੀ ਹੈ ਜਾਂ ਫਿਰ ਕੋਈ ਘੱਟ ਵੱਧ ਰੱਖਣਾ ਹੈ?
ਨਹੀਂ, ਬਰਾਬਰ ਬਰਾਬਰ ਦੀ।
ਸੋ ਬ੍ਰਹਮੀ ਦਾ ਤਾਂ ਭਾਰ ਕੁਛ ਹੁੰਦਾ ਹੀ ਨਹੀਂ ਗਾ, ਬਦਾਮ ਭਾਰੇ ਹੁੰਦੇ ਨੇ।
ਹਾਂਜੀ, ਬਸ ਥੋੜੇ ਚਾਹੀਦੇ ਹੁੰਦੇ ਨੇ ਉਹ ਸਿਰਫ।
ਯਾਦਾਸ਼ਤ ਤੇਜ਼ ਕਰਨੀ ਚਾਹੁੰਦੇ ਹੋ ਤੇ ਉਹਨਾਂ ਦੇ ਲਈ ਵੀ ਇਹ ਬਹੁਤ ਵਧੀਆ ਬੂਟੀ ਹੈ, ਔਰ ਉਹਨੂੰ ਤੁਸੀਂ ਕਿਸੇ ਨਾ ਕਿਸੇ ਫੋਰਮ ਦੇ ਵਿੱਚ ਉਹਨਾਂ ਨੂੰ ਦੇ ਸਕਦੇ ਹੋ। ਚਾਹ ਚ ਵੀ ਇਹ ਹਰ ਰੋਜ਼ ਪਾਈ ਜਾ ਸਕਦੀ ਹੈ, ਇਹ ਤੋਂ ਇਲਾਵਾ ਦੁੱਧ ਵਿੱਚ ਵੀ ਸ਼ਾਮ ਨੂੰ ਪਾਈ ਜਾ ਸਕਦੀ ਹੈ। ਕਿਸੇ ਵੀ ਫੋਰਮ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ। ਬ੍ਰਹਮੀ ਬੂਟੀ ਤੁਹਾਨੂੰ ਇਹ ਏਸ਼ੀਅਨ ਫੂਡ ਸੈਂਟਰ ਜਾਂ ਫਿਰ ਹੋਰ ਸਟੋਰਾਂ ਤੋਂ ਮਿਲ ਸਕਦੀ ਹੈ, ਤੁਸੀਂ ਆਨਲਾਈਨ ਵੀ ਇਸ ਦੀ ਸ਼ੋਪਿੰਗ ਹੈ ਜਿਹੜੀ ਕਰ ਸਕਦੇ ਹੋ। ਸੋ ਬਹੁਤ ਲਾਹੇਵੰਦ ਹੈ ਇਹ ਬੂਟੀ। ਜੀ
ਜੀ, ਸੋ ਇਹ ਇੱਕ ਦਵਾਈ ਹੈ ਬ੍ਰਹਮੀ ਤੋਂ ਇਲਾਵਾ। ਸਾਡੇ ਜਿਹੜੇ ਕੈਪਸੂਲ ਦੇ ਵਿੱਚ ਅਸੀਂ ਬ੍ਰਹਮੀ ਜਟਾਮਾਨ
ਬਮਰ ਸਾਹਿਬ ਕੀ ਉਹਨਾਂ ਦੇ ਲਈ ਵੀ ਇਹ ਕੰਮ ਕਰਦੀ ਹੈ ਕਿ ਉਹਨਾਂ ਨੂੰ ਇਮੋਸ਼ਨ ਆਪਣੇ ਕੰਟਰੋਲ ਕਰਨ ਦੇ ਵਿੱਚ ਇਹ ਹੈਲਪ ਕਰਦੇ ਆ?
ਬਿਲਕੁਲ ਕਰਦੀ ਹੈ, ਬਿਲਕੁਲ ਕਰਦੀ ਹੈ। ਜਿੱਥੇ ਤੱਕ ਜਿਹੜੀਆਂ ਜੇ ਅਸੀਂ ਐਲੋਪੈਥੀ
ਕਿਉਂ ਉਹਨੂੰ ਕੋਈ ਚੀਜ਼ ਕੋਈ ਮਾੜੀ ਘਟਨਾ ਉਹਨਾਂ ਨੂੰ ਵਾਰ ਵਾਰ ਬੋਦਰ ਕਰਦੀ ਹੈ, ਉਹਦੇ ਲਈ ਜੇ ਯਾਦਦਾਸ਼ਤ ਨੂੰ ਵਧਾਉਂਦੇ ਆ ਤੇ ਉਹਨਾਂ ਦੇ ਲਈ ਕੀ ਕਰਨਾ ਹੋਵੇਗਾ?
ਦੇਖੋ, ਜਿਹੜਾ ਭੁੱਲਣਾ ਚਾਹੁੰਦੇ ਉਹ ਤਾਂ ਹੀ ਭੁੱਲ ਸਕਦੇ ਨੇ ਜੇ ਉਹਨਾਂ ਦਾ ਮਨ